दंडौत बंदन अनक बार सर्व कला समरथ दोलन ते राखह प्रभु नानक दे कर हाथ जो हमारी बिद होती मेरे सतगुरा सा बिद तुम हर जाना हो आपे हम रुलते फिरते कोई बात न पूछता गुर सतगुर संग कीरे हम थापे तन तन गुरु नानक जन केरा जित मिले चूके सब सोग संतापे जो बोलावह त्यो बोलह स्वामी कुदरत कवन हमारी साध संग नानक जस गायो जो प्रभ की अत प्यारी सतगुरु गरीब निवाज पतत पावन भगत वशल कृपा निदान मेहरां दे साईं वालिए कुल आलम अकाल पुरख वाहेगुरु दे प्रतख स्वरूप जुगो जुग अटल श्री गुरु ग्रंथ साहिब जी की पावन हजूरी विच सुशोभित परम सत्कार योग साध संगत जीओ श्री गुरु ग्रंथ साहिब जी की परम पवित्र हजूरी विच जुड़मिल बैठ के सतसंगत करदिया होया वाहेगुरु की कृपा सदका अमृत रूप गुरबाणी का कीर्तन सरवण कर आनंद माणिया है। सतगुरु महाराज जी की बख्शिश की विचार दे नाल आप जी की सेवा कर सका आग्या बख्शिश करो प्रेम सहित बुलाओ वाहिगुरु जी का खालसा वाहिगुरु जी की फतेह। गुरमत के प्रमुख व्याख्याकार महान विद्वान भाई साहब भाई गुरदास जी ने अपनिया वारां की एक पौड़ी दियां पहलियां पंक्तियां दे विच बड़ा भावपूरत बयान लिखिया है। धन धन सतगुर पुरख निरंकार आकार बनाया धन धन गुर सिख सुन चरण सरण गुर सिख जो आया। भाई साहब जी फरमाते हैं सतगुरु महाराज धन हन मन करके बाणी करके। सतगुरु सच्चे पातशाह संसार दे विच काल चक्कर दे अधीन आउण वाले आम मनुखां दी तरह नहीं आम पुरश नहीं कोई ऐसा नहीं कि आम साधारण मनुख दुनिया ते पैदा होया होवे और उसने परमेश्वर दी भगती करके उच्च मरातबा प्राप्त कर लिया होवे ते गुरु बन गए होण नहीं इउं नहीं निरंकार आकार बनाया निरअकार अकाल पुरख वाहेगुरु जिसका कोई आकार नहीं कोई रूप नहीं कोई चक्कर नहीं कोई चिन्ह नहीं उस अकाल पुरख वाहेगुरु निरंकार परमेश्वर ने अपना आकार बनाया अपना स्वरूप साजिया है। गुरबाणी विचों भट रखसना राही इस दी उगाही मिलती है। फुरमान है आप नारायण कला धार जग मह पर वरियो निरंकार आकार जोत जग मंडल करे आओ। आप निरंकार अकाल पुरख वाहिगुरु ने स्वरूप धारण किया नारायण परमेश्वर वाहिगुरु जी आप अपनियां सरबत शक्तियां दे सहत जगत दे विच सुशोभित होए प्रकाशमान होए और फिर श्री गुरु नानक देव साहिब महाराज परमेश्वर का प्रतख अवतार संसार ते प्रगट हो दुनिया दे विच अधर्म नूं जुल्म नूं पाप नूं नाश करन वास्ते विशेष उद्यम उपराले करदिया होया आप जी ने संसार सागर विच सिखी दा मार्ग तोरिया। गुरमुख नाम दान इसनान दी जुगत राही किरत करनी नाम जपना वंड छकना दा सिद्धांत परपक करदिया होया मारिया सिक्का जगत विच नानक निर्मल पंथ चलाया। सब नालों उज्जल वहमा भरमा तो दूर एक अकाल दा उपाशक सिख पंथ सतगुरु महाराज जी ने चलाया। और फिर दसा ही सरूपां दे विच इस पंथ नू सतगुरु सच्चे पातशाह जी ने शुभ आत्मिक गुणा दे नाल पालिया प्रतपालिया और महान बख्शिशां करके फिर दसवें सरूप विच इस निर्मल पंथ नू खालसा पंथ दा नाम दिता। जोत ओहा जुगत साए सहकाया फेर पलटी है। श्री गुरु नानक देव साहिब जी तों बाद बाबा लहणा जी श्री गुरु अंगद रूप हो गुरता गद्दी सिंघासन ते सुशोभित होए। भाई सत्ता बलवंड दी रसना तों इह बचन उचारन होया ओही जोत है ओही जुगत है तबदीली सिर्फ ते सिर्फ काया दी है शरीर दी है। जे श्री गुरु नानक देव साहिब जी की जगह श्री गुरु अंगद देव साहिब जी सुशोभित होए ने ता ऐसा भाव नहीं कि श्री गुरु नानक देव जी कुछ होर सन ते श्री गुरु अंगद देव जी होर ने। नहीं, शरीर की तब्दीली है, जोत ओही है जुगत ओही है। गुरता की जोत जो धुरों सतगुरु नानक देव साहिब महाराज सच्चे पातशाह जी लैके आए ओही जोत सतगुरु श्री गुरु अंगद देव जी दे हिरदे विच स्थापन कीती। भाई गुरदास जी कहिंदे ने गुर अंगद गुर अंग ते अमृत बिरख महारस फलिया ज्योति जोत जगाईयन दीवे ते ज्यों दीवा बलिया। नाम दान देण दी जुगत जिहड़ी सतगुरु नानक देव जी ने आप आरंभ कीती ओही जुगत सतगुरु अंगद देव साहिब जी नूं बख्शिश कीती। भावें गुरबाणी विच सत्ते बलवंड दी वार विच रामकली राग विच ये बचन सतगुरु अंगद देव साहब जी प्रति लिखिया है जोत ओहा जुगत साए सहकाया फेर पलटी है। पर यह सच्चाई केवल इथों तक ही सीमित नहीं रहिंदी बल्कि दसा ही पातशाहियां दे विच यही सच्चाई वरतदी आई यही जुगत यही जोत दसा पातशाहियां विच वरती। भट्टा ने पंचम पातशाही दे हजूरी विच आ के सतगुरां दी उस्तत उचारण कीती ਉਥੋਂ ਤੱਕ ਦਾ ਸਮਾਂ ਉਹਨਾਂ ਨੇ ਆਪਣੀ ਅੱਖੀਂ ਤੱਕਿਆ ਹੈ ਫਰਮਾਨ ਕੀਤਾ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦੀਓ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥਰਾ ਅੰਮ੍ਰਿਤ ਬੈਣ ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿਖਾ ਨੈਣ। ਸੋ ਇਉਂ ਪੰਜਾਂ ਪਾਤਸ਼ਾਹੀਆਂ ਨੂੰ ਇੱਕ ਸਰੂਪ ਗੁਰਬਾਣੀ ਅੰਦਰ ਭੱਟ ਰਸਨਾ ਰਾਹੀਂ ਵੀ ਬਿਆਨਿਆ ਗਿਆ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਖੁਦ ਪਰਮੇਸ਼ਰ ਦਾ ਰੂਪ ਹਨ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੋ ਬਾਣੀ ਸਰੂਪ ਹਨ। ਹਜ਼ੂਰ ਨੇ ਫਰਮਾਇਆ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ। ਬਾਣੀ ਨਿਰੰਕਾਰ ਹੈ, ਬਾਣੀ ਪਰਮੇਸ਼ਰ ਹੈ, ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਸਰੂਪ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਪ੍ਰਤੱਖ ਸਰੂਪ ਨੇ। ਨਿਰਗੁਣ ਔਰ ਸਰਗੁਣ ਦੋ ਪਰਮੇਸ਼ਰ ਦੇ ਜੋ ਦੋ ਰੂਪ ਹਨ। ਨਿਰਗੁਣ ਰੂਪ ਐਸਾ ਹੈ ਜਿਹੜਾ ਆਕਾਰ ਤੋਂ ਰਹਿਤ ਹੈ, ਸਰਗੁਣ ਸਰੂਪ ਐਸਾ ਹੈ ਜਿਹੜਾ ਆਕਾਰ ਦੇ ਸਹਿਤ ਹੈ। ਆਕਾਰ ਤੋਂ ਰਹਿਤ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜਿਸ ਦਾ ਪ੍ਰਤੱਖ ਕੋਈ ਕਿਸੇ ਪ੍ਰਕਾਰ ਰੂਪ ਨਹੀਂ, ਕੋਈ ਰੇਖ ਨਹੀਂ, ਉਸ ਵਾਹਿਗੁਰੂ ਦਾ ਸਰਗੁਣ ਔਰ ਪ੍ਰਤੱਖ ਆਕਾਰ ਸਹਿਤ ਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਵਿਚਾਰੀਏ ਇਸ ਪੰਕਤੀ ਨੂੰ ਧੰਨ ਧੰਨ ਸਤਿਗੁਰ ਪੁਰਖ ਨਿਰੰਕਾਰ ਆਕਾਰ ਬਣਾਇਆ। ਪੁਰਖ ਤੋਂ ਭਾਵ ਪਰਿਪੂਰਨ ਪੌਰਖਤਾਈ ਦੀ ਦਾਤ ਬਖਸ਼ਿਸ਼ ਕਰਨ ਵਾਲੇ ਸਤਿਗੁਰੂ ਧੰਨ ਹਨ, ਜੋ ਕਿ ਅਕਾਲ ਪੁਰਖ ਵਾਹਿਗੁਰੂ ਨੇ ਹੀ ਆਪਣਾ ਆਕਾਰ ਬਣਾਇਆ, ਆਪਣਾ ਸਰੂਪ ਸਾਜਿਆ ਹੈ। ਅਤੇ ਫਿਰ ਅਗਲੀ ਪੰਕਤੀ ਵਿੱਚ ਭਾਈ ਸਾਹਿਬ ਜੀ ਕਹਿੰਦੇ ਨੇ, ਧੰਨ ਧੰਨ ਗੁਰ ਸਿੱਖ ਸੁਣ, ਚਰਨ ਸਰਨ ਗੁਰਸਿੱਖ ਜੋ ਆਇਆ। ਗੁਰੂ ਕੀ ਸਿੱਖਿਆ ਨੂੰ ਸੁਣ ਕੇ ਜਿਹੜਾ ਗੁਰਸਿੱਖ ਗੁਰਾਂ ਦੀ ਚਰਨ ਸ਼ਰਨ ਵਿੱਚ ਆ ਗਿਆ, ਉਹ ਗੁਰਸਿੱਖ ਵੀ ਦੋਹੀ ਜਹਾਨੀ ਧੰਨ ਹੈ, ਪੂਜਨੀਕ ਹੈ, ਸਤਿਕਾਰ ਦਾ ਪਾਤਰ ਹੈ। ਗੁਰੂ ਵੀ ਧੰਨ ਔਰ ਗੁਰੂ ਕੀ ਚਰਨ ਸ਼ਰਨ ਵਿੱਚ ਆਉਣ ਵਾਲਾ ਗੁਰਸਿੱਖ ਵੀ ਧੰਨ। ਸਤਿਗੁਰੂ ਗਰੀਬ ਨਿਵਾਸ ਜੀ ਨੇ ਗੁਰਬਾਣੀ ਅੰਦਰ ਬੜਾ ਸੁੰਦਰ ਇਹ ਫੁਰਮਾਨ ਕੀਤਾ ਹੈ। ਹਜ਼ੂਰ ਫੁਰਮਾਉਂਦੇ ਹਨ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜਤੇ ਆ। ਸਭ ਤੋਂ ਵੱਡੇ ਭਾਗ ਹਨ ਗੁਰੂ ਕਿਆ ਸਿੱਖਾਂ ਦੇ, ਜਿਹੜੇ ਗੁਰਸਿੱਖ ਗੁਰੂ ਕੇ ਚਰਨੀ ਪੈ ਗਏ ਹਨ। ਇਸ ਤੋਂ ਪਹਿਲਾਂ ਇਹ ਫੁਰਮਾਨ ਕੀਤਾ, ਧੰਨ ਧੰਨ ਭਾਗ ਤਿਨਾ ਭਗਤ ਜਨਾ ਜੋ ਹਰ ਜਸ ਸ੍ਰਵਣੀ ਸੁਣਤਿਆ, ਧੰਨ ਧੰਨ ਭਾਗ ਤਿਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆ, ਧੰਨ ਧੰਨ ਭਾਗ ਤਿਨਾ ਗੁਰਮੁਖਾ ਜੋ ਗੁਰ ਸਿੱਖ ਲੈ ਮਨ ਜਿਣਤਿਆ, ਧੰਨ ਧੰਨ ਭਾਗ ਤਿਨਾ ਸੰਤ ਜਨਾ ਜੋ ਹਰ ਜਸ ਸ੍ਰਵਣੀ ਸੁਣਤਿਆ। ਫਿਰ ਕਿਹਾ ਕਿ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਣੀ ਸਿੱਖ ਪੜਤੇ ਆ। ਗੁਰਸਿੱਖਾਂ ਦੇ ਵੱਡੇ ਭਾਗ ਹਨ, ਗੁਰਸਿੱਖ ਧਨਤਾ ਦੇ ਯੋਗ ਹਨ। ਪਰ ਗੁਰਸਿੱਖ ਦੀ ਪਰਿਭਾਸ਼ਾ ਕੀ ਹੈ? ਹਜ਼ੂਰ ਫੁਰਮਾਨ ਕਰਦੇ ਹਨ, ਸੋ ਗੁਰਸਿੱਖ ਤਨ ਧੰਨ ਹੈ ਜਿਨ ਗੁਰ ਉਪਦੇਸ਼ ਸੁਣਿਆ ਹਰ ਕੰਨੀ। ਧੰਨ ਹੈ ਉਹ ਗੁਰਮੁਖ, ਧੰਨ ਹੈ ਉਹ ਗੁਰੂ ਮਹਾਰਾਜ ਜੀ ਦੇ ਸਨਮੁਖ ਰਹਿਣ ਵਾਲਾ ਸਿੱਖ, ਜਿਸ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਰਮ ਪਵਿੱਤਰ ਉਪਦੇਸ਼ ਆਪਣੇ ਕੰਨੀ ਸੁਣਿਆ। ਕੇਵਲ ਆ ਬਾਹਰ ਦਿਸਦੇ ਕੰਨਾਂ ਨਾਲ ਹੀ ਨਹੀਂ, ਬਲਕਿ ਅੰਤਰੀਵ ਤੌਰ 'ਤੇ ਸ਼ਰਧਾ ਔਰ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਵੀ ਜਿਨ੍ਹਾਂ ਨੇ ਗੁਰੂ ਕਾ ਬਚਨ ਸੁਣਿਆ, ਉਹ ਗੁਰਸਿੱਖ ਪਿਆਰੇ ਸਦਾ ਧੰਨਤਾ ਦੇ ਯੋਗ ਹਨ। ਗੁਰਬਾਣੀ ਦੇ ਉਪਦੇਸ਼ ਮੁਤਾਬਕ ਗੁਰਸਿੱਖ ਉਹ ਹੈ ਜੋ ਸਤਿਗੁਰੂ ਮਹਾਰਾਜ ਜੀ ਦੀ ਸਿੱਖਿਆ 'ਤੇ ਚੱਲਦਾ ਹੈ। ਗੁਰਸਿੱਖ ਭਾਵ ਗੁਰੂ ਦਾ ਸਿੱਖ, ਜੋ ਸਤਿਗੁਰੂ ਮਹਾਰਾਜ ਜੀ ਦੀ ਸਿੱਖਿਆ ਨੂੰ ਧਾਰਨ ਕਰੇ। ਸਿੱਖੀ ਸਿੱਖਿਆ ਗੁਰ ਵਿਚਾਰ, ਗੁਰੂ ਕੀ ਵਿਚਾਰ ਜਿਸਨੇ ਸਿੱਖੀ ਹੈ, ਗੁਰੂ ਕੀ ਸਿੱਖਿਆ ਜਿਸਨੇ ਆਪਣੇ ਹਿਰਦੇ ਅੰਦਰ ਧਾਰਨ ਕੀਤੀ ਹੈ, ਔਰ ਸਤਿਗੁਰੂ ਮਹਾਰਾਜ ਜੀ ਦੀਆਂ ਬਖਸ਼ਿਸ਼ ਕੀਤੀਆਂ ਹਦਾਇਤਾਂ ਦੇ ਮੁਤਾਬਕ ਆਪਣਾ ਜੀਵਨ ਬਤੀਤ ਕਰਦਾ ਹੈ, ਉਸਦਾ ਨਾਮ ਹੈ ਗੁਰਸਿੱਖ। ਕੌਮ ਦੇ ਮਹਾਨ ਵਿਦਵਾਨ ਬ੍ਰਹਮ ਗਿਆਨੀ ਤਤ ਬੀਤੇ ਮਹਾਂਪੁਰਖ ਸੰਤ ਬਾਬਾ ਨਿਹਾਲ ਸਿੰਘ ਜੀ ਹੋਏ ਨੇ। ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਉਹਨਾਂ ਨੇ ਬੜਾ ਸੁੰਦਰ ਸਿੱਖੀ ਪ੍ਰਭਾਕਰ ਗ੍ਰੰਥ ਲਿਖਿਆ ਹੈ। ਉਹਦੇ ਵਿੱਚ ਗੁਰਸਿੱਖ ਦੀ ਪਰਿਭਾਸ਼ਾ ਬੜੇ ਸੁੰਦਰ ਲਫਜ਼ਾਂ ਦੇ ਵਿੱਚ ਉਹ ਲਿਖਦੇ ਨੇ। ਕਹਿੰਦੇ ਨੇ, ਗੁਰੂ ਹੀ ਉਚਾਰਿਆ ਰੀਤ, ਗੁਰੂ ਕੀ ਸੋ ਧਾਰਿਆ ਰੀਤ, ਗੁਰੂ ਕੀ ਪ੍ਰਤੀਤ ਜਾ ਕੋ ਭੂਤ ਔ ਭਵਿੱਖ ਹੈ, ਗੁਰੂ ਹੀ ਕੀ ਕੀਜੈ ਸੇਵ, ਗੁਰੂ ਹੀ ਕਉ ਦੀਜੈ ਭੇਵ, ਗੁਰੂ ਹੀ ਕਉ ਪੂਜੈ ਦੇਵ, ਊਚੋ ਏਵ ਪਿੱਖ ਹੈ, ਗੁਰੂ ਪੰਥ ਹੀ ਕੋ ਦਾਨੀ, ਗੁਰੂ ਕੀ ਕਹਾਣੀ ਜਾਨੀ, ਗੁਰੂ ਹੀ ਕੀ ਸ਼ੁੱਧ ਬਾਣੀ, ਆਸ਼ੀ ਭਾਂਤ ਲਿਖ ਹੈ, ਗੁਰੂ ਸੋ ਨਾ ਮਾਨੈ ਕੋਈ, ਗੁਰੂ ਜੂ ਕੇ ਧਾਮ ਢੋਈ, ਗੁਰੂ ਜੂ ਕੋ ਪਿਆਰੋ ਜੋਈ, ਸੋਈ ਗੁਰਸਿੱਖ ਹੈ। ਕਬਿਤ ਦੀਆਂ ਚਾਰ ਪੰਗਤੀਆਂ ਹਨ, ਔਰ ਹਰ ਇੱਕ ਪੰਗਤੀ ਦੇ ਅੰਦਰ ਤਿੰਨ ਤਿੰਨ ਵਿਸ਼ੇਸ਼ਤਾਈਆਂ, ਤਿੰਨ ਤਿੰਨ ਨਿਸ਼ਾਨੀਆਂ ਗੁਰੂ ਕੇ ਸਿੱਖ ਦੀਆਂ ਵਰਣਨ ਕੀਤੀਆਂ ਨੇ। ਬੇਅੰਤ ਹਾਂ ਗੁਣ ਹਨ ਗੁਰਸਿੱਖਾਂ ਦੇ। ਪਵ ਚੌਹਾਂ ਪੰਗਤੀਆਂ ਦੇ ਅੰਦਰ ਕਵੀ ਰਾਜ ਸੰਤ ਨਿਹਾਲ ਸਿੰਘ ਜੀ ਨੇ ਸਿੱਖ ਦੀਆਂ 12 ਨਿਸ਼ਾਨੀਆਂ ਦਾ ਜ਼ਿਕਰ ਕੀਤਾ ਹੈ, 12 ਗੁਣ, 12 ਵਿਸ਼ੇਸ਼ਤਾਈਆਂ। ਔਰ ਇਸ ਕਵਿਤ ਨੂੰ, ਇਹਨਾਂ ਵਿਸ਼ੇਸ਼ਤਾਈਆਂ ਨੂੰ, ਇਹਨਾਂ ਨਿਸ਼ਾਨੀਆਂ ਨੂੰ ਆਪਾਂ ਗੁਰੂ ਕੀ ਬਾਣੀ ਦੀ ਰੋਸ਼ਨੀ ਵਿੱਚ ਵਿਚਾਰਨਾ ਹੈ ਕਿ ਸਤਿਗੁਰੂ ਦੇ ਉਪਦੇਸ਼ ਮੁਤਾਬਕ ਕਹੇ ਹੋਏ ਇਹ ਬਚਨ ਕਿੰਨੇ ਕੁ ਸਾਰਥਿਕ ਹਨ। ਸਭ ਤੋਂ ਪਹਿਲਾਂ ਵਰਣਨ ਕਰਦੇ ਹਨ, ਕਹਿੰਦੇ ਹਨ ਕਿ ਗੁਰੂ ਕੇ ਸਿੱਖ ਦੀ ਇਹ ਵਿਸ਼ੇਸ਼ਤਾ ਹੈ, ਇਹ ਨਿਸ਼ਾਨੀ ਹੈ ਕਿ ਗੁਰੂ ਕਾ ਸਿੱਖ ਜਿਹੜਾ ਹੈ, ਗੁਰੂ ਹੀ ਉਚਾਰੈ ਰੀਤ, ਉਸਦੇ ਜੀਵਨ ਦੀ ਰੀਤ ਐਸੀ ਹੋਵੇ ਕਿ ਆਪਣੀ ਜ਼ਿੰਦਗੀ ਵਿੱਚ ਆਪਣੀ ਰਸਨਾ ਤੋਂ ਉਹ ਗੁਰੂ ਕਾ ਹੀ ਉਚਾਰਨ ਕਰੇ, ਭਾਵ ਗੁਰੂ ਕੀ ਮਹਿਮਾ ਦਾ ਉਚਾਰਨ ਕਰੇ, ਗੁਰੂ ਕਾ ਨਾਮ ਜਪੇ, ਗੁਰੂ ਕੀ ਵਡਿਆਈ ਕਰੇ, ਗੁਰੂ ਕੀ ਉਸਤਤ ਕਰੇ। ਸਤਿਗੁਰੂ ਮਹਾਰਾਜ ਜੀ ਗੁਰਬਾਣੀ ਵਿੱਚ ਫੁਰਮਾਨ ਕਰਦੇ ਨੇ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ, ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਈ ਨਾ ਮੇਟੈ ਦਾਤ। ਐ ਮੇਰੇ ਮਨ ਸਦਾ ਗੁਰੂ ਗੁਰੂ ਦਾ ਜਾਪ ਜਪ, ਗੁਰੂ ਗੁਰੂ ਗੁਰ ਕਰ ਮਨ ਮੋਰ। ਮੇਰੇ ਮਨਾ ਮਨ ਕਰਕੇ ਵੀ, ਬਚਨਾ ਕਰਕੇ ਵੀ, ਸਰੀਰ ਕਰਕੇ ਵੀ ਗੁਰੂ ਕਾ ਜਾਪ ਜਪ। ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਨਾਮ ਦੀ ਉਸਤਤ ਕਰ, ਗੁਰੂ ਕੀ ਉਸਤਤ ਕਰ। ਭੱਟ ਰਸਨਾ ਰਾਹੀਂ ਫੁਰਮਾਇਆ ਹੈ, ਜੋ ਗੁਰੂ ਗੁਰੂ ਇਹ ਨਿਸ ਜਪੈ, ਦਾਸ ਭੱਟ ਬੇਨਤ ਕਹੈ, ਜੋ ਗੁਰੂ ਨਾਮ ਰਿੱਧ ਮਹਿ ਧਰੈ, ਸੋ ਜਨਮ ਮਰਨ ਦੁਹਥੇ ਰਹੈ। ਗੁਰੂ ਗੁਰੂ ਕਾ ਜਾਪ ਜਪਣ ਦਾ ਮਹੱਤਮ ਵਰਣਨ ਕੀਤਾ ਹੈ। ਜੋ ਗੁਰੂ ਗੁਰੂ ਇਹ ਨਿਸ ਜਪੈ, ਇਹ ਦਾ ਅਰਥ ਦਿਨ, ਨਿਸ ਦਾ ਅਰਥ ਰਾਤ। ਜੋ ਗੁਰਮੁਖ ਪਿਆਰਾ ਰਾਤ ਦਿਨ ਗੁਰੂ ਗੁਰੂ ਕਾ ਜਾਪ ਜਪਦਾ ਹੈ, ਦਾਸ ਭੱਟ ਬੇਨਤ ਕਹੈ। ਦਾਸ ਭੱਟ ਜੀ ਸੋ ਬੇਨਤੀ ਰੂਪ ਇਹ ਬਚਨ ਕਹਿੰਦੇ ਨੇ ਕਿ ਰਾਤ ਦਿਨ ਗੁਰੂ ਗੁਰੂ ਦਾ ਜਾਪ ਜਪਦਿਆਂ ਹੋਇਆਂ, ਜੋ ਗੁਰੂ ਨਾਮ ਰਿੱਧ ਮਹਿ ਧਰੈ, ਗੁਰੂ ਕੇ ਪਵਿੱਤਰ ਨਾਮ ਨੂੰ ਔਰ ਗੁਰੂ ਕੇ ਬਖਸ਼ਿਸ਼ ਕੀਤੇ ਹੋਏ ਵਾਹਿਗੁਰੂ ਦੇ ਪਾਰਮ ਪਵਿੱਤਰ ਨਾਮ ਨੂੰ ਜੋ ਆਪਣੇ ਹਿਰਦੇ ਅੰਦਰ ਧਾਰਨ ਕਰਦਾ ਹੈ, ਵਸਾਉਂਦਾ ਹੈ, ਸੋ ਜਨਮ ਮਰਨ ਦੁਹਥੇ ਰਹੈ। ਜਨਮ ਅਤੇ ਮਰਨ, ਆਵਾਗਾਉਣ ਦਾ ਜਿਹੜਾ ਚੱਕਰ ਹੈ, ਇਹਨਾਂ ਦੋਹਾਂ ਤੋਂ ਰਹਿਤ ਹੋ ਜਾਂਦਾ ਹੈ, ਭਾਵ ਜਨਮ ਮਰਨ ਦਾ ਗੇੜਾ ਉਸਦਾ ਖਤਮ ਹੋ ਜਾਂਦਾ ਹੈ। ਗੁਰੂ ਕੇ ਪਰਮ ਪਵਿੱਤਰ ਨਾਮ ਦੀ ਐਸੀ ਬਖਸ਼ਿਸ਼ ਹੈ। ਭੱਟ ਰਸਨਾ ਰਾਹੀਂ ਅਨੇਕਾਂ ਵਾਰ ਐਸੇ ਬਚਨ ਆਏ ਨੇ, ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ। ਐਸਾ ਵੀ ਬਚਨ ਹੈ, ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ, ਗੁਰੂ ਗੁਰ ਗੁਰ ਕਰਹੋ ਗੁਰੂ ਹਰ ਪਾਈਐ, ਉਦਤ ਗੁਰ ਗਹਿਰ ਗੰਭੀਰ ਬੇਅੰਤ ਹਾਰ, ਨਾਮ ਨਗ ਹੀਰ ਮਨ ਮਿਲਤ ਲਿਵਲਾਈਐ। ਇਉਂ ਗੁਰੂ ਗੁਰੂ ਕਾ ਜਾਪ ਜਪਣ ਦੇ ਵਾਸਤੇ ਗੁਰੂ ਕੀ ਬਾਣੀ ਵਿੱਚ ਅਨੇਕਾਂ ਥਾਂ ਤੇ ਸਿੱਖ ਨੂੰ ਪ੍ਰੇਰਨਾ ਮਿਲੀ ਹੈ, ਆਗਿਆ ਕੀਤੀ ਹੈ, ਹੁਕਮ ਕੀਤਾ ਹੈ ਸਤਿਗੁਰਾਂ ਨੇ ਗੁਰੂ ਗੁਰੂ ਦਾ ਜਾਪ ਜਪਣ ਦਾ। ਗੁਰੂ ਹੀ ਉਚਾਰੈ ਰੀਤ, ਇਹ ਰੀਤ ਹੋਵੇ ਗੁਰੂ ਕੇ ਸਿੱਖ ਦੀ, ਗੁਰੂ ਕਾ ਉਚਾਰਨ ਕਰਨ ਦੀ, ਗੁਰੂ ਕਾ ਨਾਮ ਜਪਣ ਦੀ। ਸਤਿਗੁਰੂ ਮਹਾਰਾਜ ਦੇ ਪਰਮ ਪਵਿੱਤਰ ਨਾਮ ਹੀ ਸ਼ਰਧਾ ਭਾਵਨਾ ਨਾਲ ਲਏ ਜਾਣ ਤੋਂ ਰਸਨਾ ਸਫਲੀ ਹੁੰਦੀ ਹੈ ਔਰ ਮਨ ਅੰਦਰ ਗੁਰਸਿੱਖੀ ਦੀ ਪਰਪਕਤਾ ਹੁੰਦੀ ਹੈ। ਇਉਂ ਗੁਰੂ ਗੁਰੂ ਦਾ ਜਾਪ ਜਪਣਾ ਇਹ ਗੁਰਸਿੱਖ ਦੇ ਜੀਵਨ ਦੀ ਰੀਤੀ ਹੈ। ਦੂਸਰੀ ਵਿਸ਼ੇਸ਼ਤਾ ਆਈ, ਗੁਰੂ ਕੀ ਸੋ ਧਾਰੈ ਪ੍ਰੀਤ, ਗੁਰੂ ਕਾ ਸਿੱਖ ਆਪਣੇ ਜੀਵਨ ਵਿੱਚ ਗੁਰੂ ਕੀ ਪ੍ਰੀਤ ਧਾਰਨ ਕਰੇ ਆਪਣੇ ਹਿਰਦੇ ਵਿੱਚ, ਭਾਵ ਸਤਿਗੁਰੂ ਸੱਚੇ ਪਾਤਸ਼ਾਹ ਦਾ ਪ੍ਰੇਮ ਦ੍ਰਿੜ ਕਰਕੇ, ਪ੍ਰਪੱਕ ਕਰਕੇ ਆਪਣੇ ਹਿਰਦੇ ਵਿੱਚ ਵਸਾਵੇ। ਗੁਰਬਾਣੀ ਵਿੱਚ ਹਜ਼ੂਰ ਫੁਰਮਾਨ ਕਰਦੇ ਹਨ, ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ, ਜਪ ਮਨ ਗੋਬਿੰਦ ਏਕੈ ਅਵਰ ਨਾਹੀ ਕੋ ਲੇਖੈ, ਸੰਤ ਲਾਗ ਮਨ ਹੈ ਛਾੜ ਦੁਬਦਾ ਕੀ ਕੁਰੀਆ। ਪ੍ਰੀਤ ਧਾਰਨ ਕਰ ਗੁਰੂ ਕੀ, ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਨ ਨੂੰ ਮੋਹ ਲੈਣ ਵਾਲੇ, ਪਿਆਰੇ ਲੱਗਣ ਵਾਲੇ ਹਨ, ਬੜੇ ਪਿਆਰੇ ਹਨ, ਸੁੰਦਰ ਹਨ, ਐਸੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਪ੍ਰੀਤ ਆਪਣੇ ਹਿਰਦੇ ਵਿੱਚ ਵਸਾਉਂਦਿਆਂ ਹੋਇਆ, ਐ ਮਨਾ ਇੱਕ ਗੋਬਿੰਦ ਪ੍ਰਿਥਵੀ ਦੇ ਰੱਖਿਅਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਜਾਪ ਕਰ, ਹੋਰ ਕੋਈ ਕਰਮ ਲੇਖੇ ਵਿੱਚ ਨਹੀਂ। ਗੁਰੂ ਕੀ ਪ੍ਰੀਤ ਹਿਰਦੇ ਵਿੱਚ ਵਸਾ ਕੇ ਪਰਮੇਸ਼ਰ ਦਾ ਨਾਮ ਜਪਣਾ ਹੀ ਸਭ ਤੋਂ ਉੱਤਮ ਕਰਮ ਹੈ। ਇਸ ਲਈ ਸੰਤ ਲਾਗ, ਸੰਤ ਤੋਂ ਭਾਵ ਹੈ ਇੱਥੇ ਗੁਰੂ, ਗੁਰੂ ਨਾਲ ਲੱਗ, ਗੁਰੂ ਵਾਲਾ ਬਣ, ਗੁਰੂ ਕੀ ਪ੍ਰੀਤ ਹਿਰਦੇ ਵਿੱਚ ਵਸਾ, ਮਨ ਹੈ ਛਾੜ ਦੁਬਦਾ ਕੀ ਕੁਰੀਆ। ਦੁਬਦਾ ਝੂਠ ਇਤਿਆਦਿਕ ਜੋ ਹਿਰਦੇ ਦੇ ਵਿੱਚੋਂ ਹੈ, ਇਹ ਤਿਆਗ ਦੇ, ਖਤਮ ਕਰਦੇ, ਨਾਸ਼ ਕਰਦੇ, ਗੁਰੂ ਕੀ ਪ੍ਰੀਤ ਹਿਰਦੇ ਅੰਦਰ ਵਸਾਉਣਾ ਕਰ। ਭਾਈ ਸਾਹਿਬ ਭਾਈ ਗੁਰਦਾਸ ਜੀ ਸੰਸਾਰ ਦੇ ਅੰਦਰ ਕੁਝ ਪ੍ਰਸਿੱਧ ਪ੍ਰੀਤਾਂ ਦਾ ਵਰਣਨ ਕਰਦਿਆਂ ਹੋਇਆਂ ਬੜਾ ਸੁੰਦਰ ਫੁਰਮਾਨ ਆਪਣੀ ਵਾਰ ਦੀ ਪੌੜੀ ਵਿੱਚ ਕਰਦੇ ਨੇ। ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ, ਨੇਹੋ ਕਵਲ ਜਲ ਜਾਣੀਐ ਖਿੜ ਮੋਹ ਵਿਖਾਲੇ, ਚਕਵੀ ਸੂਰਜ ਹੇਤ ਹੈ ਮਿਲ ਹੋਣ ਸੁਖਾਲੇ, ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ, ਨਾਰ ਪਧਾਰ ਪਿਆਰ ਹੈ ਮਾਂ ਪੁੱਤ ਸੰਭਾਲੇ, ਪੀਰ ਮੁਰੀਦਾ ਪਿਰਹੜੀ ਉਹ ਨਿਭ ਹੈ ਨਾਲੇ। ਕਹਿੰਦੇ ਹਨ ਇਸ ਸੰਸਾਰ ਦੇ ਅੰਦਰ ਇਹ ਪ੍ਰੀਤਾਂ ਪ੍ਰਸਿੱਧ ਨੇ। ਇਹਨਾਂ ਪ੍ਰੇਮ ਦੀਆਂ ਪ੍ਰਤੀਤਾਂ ਦੀ ਕਹਾਣੀ ਦੁਨੀਆਂ 'ਤੇ ਚੱਲਦੀ ਹੈ। ਚੰਦ ਚਕੋਰ ਪ੍ਰੀਤ ਹੈ, ਚੰਦਰਮਾ ਦੀ ਚਕੋਰ ਦੇ ਨਾਲ ਅਤਿਅੰਤ, ਵਾਹਿਗੁਰੂ ਚਕੋਰ ਦੀ ਚੰਦਰਮਾ ਦੇ ਨਾਲ ਅਤਿਅੰਤ ਪ੍ਰੀਤੀ ਹੈ। ਬੜਾ ਪ੍ਰੇਮ ਕਰਦੀ ਹੈ ਚਕੋਰ ਚੰਦਰਮਾ ਦੇ ਨਾਲ, ਵਸਦੀ ਹੈ ਧਰਤੀ 'ਤੇ, ਚੰਦਰਮਾ ਹੈ ਆਕਾਸ਼ ਵਿੱਚ, ਪਰ ਜਦ ਚੜ੍ਹਿਆ ਹੋਇਆ ਚੰਦਰਮਾ ਉਸਨੂੰ ਦਿਖਾਈ ਦਿੰਦਾ ਹੈ ਤਾਂ ਲਾਏ ਤਾਰ ਨਿਹਾਲੇ, ਤਾਰ ਤੋਂ ਭਾਵ ਬਿਰਤੀ ਲਾ ਕੇ ਟਿਕਟਿਕੀ ਲਗਾ ਕੇ ਇੱਕ ਟੱਕ ਉਸ ਚੰਦਰਮਾ ਵੱਲੇ ਤੱਕੀ ਜਾਂਦੀ ਹੈ, ਵੇਖੀ ਜਾਂਦੀ ਹੈ, ਇੰਨਾ ਪ੍ਰੇਮ ਉਹ ਕਰਦੀ ਹੈ। ਦੂਸਰਾ, ਨੇਹ ਕਵਲ ਜਲ ਜਾਣੀਐ ਖਿੜ ਮੋਹ ਵਿਖਾਲੇ। ਕਵਲ ਔਰ ਪਾਣੀ, ਇਹਨਾਂ ਦਾ ਆਪਸ ਵਿੱਚ ਪ੍ਰੇਮ ਹੈ। ਪਾਣੀ ਦੇ ਪ੍ਰੇਮ ਦੇ ਵਿੱਚ ਹੀ ਜਿਹੜਾ ਕਮਲ ਦਾ ਫੁੱਲ ਹੈ ਉਹ ਪਾਣੀ ਵਿੱਚ ਹੀ ਖਿੜਦਾ ਹੈ, ਪਾਣੀ ਨਾਲ ਹੀ ਉਸ ਦੇ ਉੱਪਰ ਖੇੜਾ ਹੈ, ਜੇ ਪਾਣੀ ਸੁੱਕ ਜਾਵੇ ਤਾਂ ਉਸ ਦੀ ਮੌਤ ਹੈ। ਇਉਂ ਪਾਣੀ ਵਿੱਚੋਂ ਪੈਦਾ ਹੋ ਕੇ ਕਵਲ ਦਾ ਫੁੱਲ ਖਿੜਕੇ ਆਪਣਾ ਮੁੱਖ ਸਾਰੇ ਸੰਸਾਰ ਨੂੰ ਵਿਖਾਲਦਾ ਹੈ। ਚਕਵੀ ਸੂਰਜ ਹੇਤ ਹੈ ਮਿਲ ਹੋਣ ਸੁਖਾਲੇ। ਚਕਵੀ ਔਰ ਚਕਵਾ ਜੋ ਪੰਛੀ ਹਨ, ਇਹਨਾਂ ਦਾ ਹੇਤ, ਇਹਨਾਂ ਦਾ ਪ੍ਰੇਮ ਸੂਰਜ ਨਾਲ ਹੈ, ਕਿਉਂਕਿ ਸੂਰਜ ਦੇ ਚੜ੍ਹਨ ਦੇ ਨਾਲ ਹੀ ਇਹਨਾਂ ਦਾ ਆਪਸੀ ਮਿਲਾਪ ਹੋ ਵਿਛੋੜਾ ਦੂਰ ਹੁੰਦਾ ਹੈ। ਇਉਂ ਸੂਰਜ ਨਾਲ ਅਤਿਅੰਤ ਪ੍ਰੇਮ ਕਰਦੇ ਨੇ। ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ। ਕਾਲੇ ਬੱਦਲਾਂ ਦੀਆਂ ਘਨਘੋਰ ਘਟਾਵਾਂ ਨੂੰ ਵੇਖ ਕੇ ਬਬੀਹੇ ਪ੍ਰਸੰਨ ਹੁੰਦੇ ਨੇ, ਮੋਰ ਖੁਸ਼ੀਆਂ ਵਿੱਚ ਪੈਲਾਂ ਪਾਉਂਦੇ ਨੇ। ਨਾਰ ਪਧਾਰ ਪਿਆਰ ਹੈ ਮਾਂ ਪੁੱਤ ਸੰਭਾਲੇ। ਇਸਤਰੀ ਭਰਤਾ ਦਾ, ਪਤੀ ਪਤਨੀ ਦਾ ਆਪਸ ਵਿੱਚ ਨੇਹੋਂ ਹੈ, ਪ੍ਰੇਮ ਹੈ। ਮਾਂ ਦੇ ਹਿਰਦੇ ਵਿੱਚ ਆਪਣੇ ਪੁੱਤਰ ਵਾਸਤੇ ਅਤਿਅੰਤ ਮਮਤਾ ਹੈ, ਹਰ ਵਕਤ ਉਸ ਦੀ ਸੰਭਾਲ ਕਰਦੀ ਹੈ। ਇਹ ਪ੍ਰੀਤਾਂ ਜਗਤ ਵਿੱਚ ਬਹੁਤੀਆਂ ਪ੍ਰਸਿੱਧ ਹਨ, ਪਰ ਸਭ ਤੋਂ ਉੱਤਮ ਪ੍ਰੀਤ ਕਿਹੜੀ ਹੈ? ਪੀਰ ਮੁਰੀਦਾਂ ਪਿਰਹੜੀ। ਮੁਰੀਦਾਂ ਗੁਰਸਿੱਖਾਂ ਦੀ ਆਪਣੇ ਪੀਰ ਸਤਿਗੁਰਾਂ ਦੇ ਨਾਲ ਜਿਹੜੀ ਪਿਰਹੜੀ ਹੈ, ਜਿਹੜੀ ਪ੍ਰੀਤੀ ਹੈ, ਇਹ ਸਭ ਤੋਂ ਉੱਤਮ ਪ੍ਰੀਤ ਹੈ, ਕਿਉਂਕਿ ਉਹ ਨਿਭ ਹੈ ਨਾਲੇ। ਇਹ ਪ੍ਰੀਤ ਨਾਲ ਨਿਭਣ ਵਾਲੀ ਹੈ, ਬਾਕੀ ਪ੍ਰੀਤਾਂ ਨਾਲ ਨਹੀਂ ਨਿਭਦੀਆਂ, ਜਾਂ ਇੱਕ ਤਰਫਾ ਹਨ ਜਾਂ ਕੇਵਲ ਸੰਸਾਰਕ ਹਨ। ਚੰਦਰਮਾ ਦੇ ਨਾਲ ਚਕੋਰ ਤਾਂ ਪ੍ਰੀਤ ਕਰਦੀ ਹੈ, ਪਰ ਚੰਦਰਮਾ ਇਸ ਪ੍ਰੀਤ ਤੋਂ ਬੇਖਬਰ ਹੈ, ਇੱਕ ਪਾਸੜ ਪ੍ਰੀਤ। ਸੋ ਸੂਰਜ ਦੇ ਨਾਲ ਚਕਵੀ ਚਕਵੇ ਦਾ ਪ੍ਰੇਮ ਤਾਂ ਹੈ, ਪਰ ਸੂਰਜ ਨੂੰ ਇਸ ਪ੍ਰੀਤ ਦੀ ਕੋਈ ਖਬਰ ਨਹੀਂ, ਇੱਕ ਅੰਗੀ ਪ੍ਰੀਤ ਹੈ। ਪਾਣੀ ਦੇ ਨਾਲ ਕਮਲ ਦੇ ਫੁੱਲ ਦਾ ਜੀਵਨ ਜੁੜਿਆ ਹੋਇਆ ਹੈ, ਪਰ ਪਾਣੀ ਨੂੰ ਕਮਲ ਫੁੱਲ ਦੇ ਨਾਲ ਕਿਸੇ ਪ੍ਰਕਾਰ ਦੀ ਕੋਈ ਪ੍ਰੀਤ ਨਹੀਂ। ਫਿਰ ਇਸੇ ਪ੍ਰਕਾਰ ਬੱਦਲ ਜੋ ਹਨ ਮੋਰ ਔਰ ਬਬੀਹੇ ਦੀ ਪ੍ਰੀਤੀ ਤੋਂ ਬੇਖਬਰ ਹਨ। ਦੁਨੀਆਂ ਦੇ ਵਿੱਚ ਜਿਹੜਾ ਸਭ ਤੋਂ ਨੇੜੇ ਦਾ ਰਿਸ਼ਤਾ ਪਤੀ ਪਤਨੀ ਦਾ ਕਿਹਾ ਜਾਂਦਾ, ਇਹ ਪ੍ਰੀਤ ਵੀ ਫਿੱਕੀ ਪੈ ਜਾਂਦੀ ਹੈ, ਕਈ ਵਾਰ ਟੁੱਟ ਵੀ ਜਾਂਦੀ ਹੈ। ਮਾਂ ਹਮੇਸ਼ਾ ਬੱਚੇ ਨਾਲ ਪ੍ਰੀਤ ਕਰਦੀ ਹੈ, ਪਰ ਪੁੱਤਰ ਕਈ ਵਾਰ ਮਾਂ ਦੀ ਉਸ ਪ੍ਰੀਤ ਤੋਂ ਬੇਖਬਰ ਹੋ ਜਾਇਆ ਕਰਦਾ। ਪਰ ਜੇ ਸੰਸਾਰ ਵਿੱਚ ਐਸਾ ਨਾ ਵੀ ਵਾਪਰੇ ਤਾਂ ਸੰਸਾਰ ਤਿਆਗਣ ਉਪਰੰਤ ਇਹ ਪ੍ਰੀਤਾਂ ਜੋ ਹਨ ਇੱਥੇ ਦੀਆਂ ਇੱਥੇ ਰਹਿ ਜਾਂਦੀਆਂ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪ੍ਰੀਤ ਜਿਹੜੀ ਗੁਰੂ ਕੇ ਸਿੱਖ ਦੇ ਨਾਲ ਹੈ, ਅਤੇ ਸਿੱਖ ਦੀ ਪ੍ਰੀਤ ਗੁਰੂ ਕੇ ਨਾਲ ਹੈ, ਦੋ ਪਾਸੜ ਪ੍ਰੀਤ ਹੈ, ਦੋ ਅੰਗੀ ਪ੍ਰੀਤ ਹੈ, ਇਹ ਸੰਸਾਰ ਦੇ ਵਿੱਚ ਵੀ ਸਦਾ ਨਿਭਣ ਵਾਲੀ ਹੈ, ਔਰ ਪਰਲੋਕ ਵਿੱਚ ਵੀ ਗੁਰੂ ਕੀ ਪ੍ਰੀਤ ਹਮੇਸ਼ਾ ਨਾਲ ਨਿਭਲਦੀ ਹੈ। ਇਸੇ ਲਈ ਫਰਮਾਨ ਹੈ, ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ। ਪ੍ਰੀਤ ਕਰਨੀ ਗੁਰ ਚਰਨਾਂ ਨਾਲ, ਪ੍ਰੀਤ ਕਰਨੀ ਪ੍ਰੇਮ ਕਰਨਾ ਗੁਰੂ ਕੇ ਸਰੂਪ ਦੇ ਨਾਲ। ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਦੀਪਕ ਪੈ ਆਵਤ ਪਤੰਗ ਪ੍ਰੀਤ ਰੀਤ ਲੱਗ, ਦੀਪਕ ਹੈ ਮਹਾਂ ਵਿਪਰੀਤ ਮਿਲੈ ਜਾਰ ਹੈ, ਅਲ ਚਲ ਆਵਤ ਹੈ ਕਮਲ ਪੈ ਸਨੇਹ ਕਰ, ਕਮਲ ਸੰਪਟ ਬਾਂਧ ਪ੍ਰਾਣ ਪਰਹਾਰ ਹੈ, ਮਨ ਬਚ ਕ੍ਰਮ ਜਲ ਮੀਨ ਲਿਵਲੀਨ ਗਤ, ਬਿਸ਼ਰਤ ਰਾਖ ਨਾ ਸਕਤ ਗਹਿ ਡਾਰ ਹੈ, ਦੁਖਦਾਈ ਪ੍ਰੀਤ ਕੀ ਪ੍ਰਤੀਤ ਕੈ ਮਰੈ ਨਾ ਟਰੈ, ਗੁਰਸਿੱਖ ਸੁਖਦਾਈ ਪ੍ਰੀਤ ਕਿਉਂ ਵਿਸਾਰ ਹੈ। ਕਹਿੰਦੇ ਹਨ ਦੇਖੋ, ਇੱਕ ਦੀਵਾ ਹੈ, ਦੀਵੇ ਦੀ ਲਾਟ ਬਲਦੀ ਹੈ, ਉਹਦੇ ਉੱਪਰ ਇੱਕ ਪਤੰਗਾ ਭੰਬਟ ਭਮਾਕੜ ਜੋ ਹੈ ਬੜੀ ਪ੍ਰੀਤ ਕਰਕੇ ਆਉਂਦਾ ਹੈ। ਦੀਪਕ ਪੈ ਆਵਤ ਪਤੰਗ ਪ੍ਰੀਤ ਰੀਤ ਲੱਗ, ਆਪਣੀ ਪ੍ਰੀਤ ਦੀ ਰੀਤ ਵਿੱਚ ਲੱਗ ਕੇ ਆਪਣੇ ਪ੍ਰੇਮ ਦੀ ਉਸ ਪ੍ਰਤੀਤ ਦਾ ਖਿੱਚਿਆ ਹੋਇਆ ਜਿਹੜਾ ਪਤੰਗਾ ਹੈ ਉਹ ਦੀਵੇ ਦੀ ਲਾਟ 'ਤੇ ਚੱਲ ਕੇ ਆਉਂਦਾ ਹੈ। ਬਸ ਦੀਵਾ ਬਲੇ ਸਹੀ, ਪਤੰਗਾ ਪਹੁੰਚਦਾ ਹੈ ਦੀਵੇ ਦੀ ਲਾਟ 'ਤੇ, ਪਰ ਹੁੰਦਾ ਕੀ ਹੈ? ਦੀਪਕ ਹੈ ਮਹਾਂ ਵਿਪਰੀਤ ਮਿਲੈ ਜਾਰ ਹੈ, ਦੀਵਾ ਬਿਲਕੁਲ ਵਿਰੋਧੀ ਸੁਭਾਅ ਧਾਰਨ ਕਰਕੇ ਮਿਲਦਾ, ਬਿਲਕੁਲ ਉਲਟ ਹੋ ਕੇ ਮਿਲਦਾ ਹੈ। ਬੜੀ ਪ੍ਰੇਮ ਦੀ ਖਿੱਚ ਵਿੱਚ ਆਪਣੀ ਲਾਟ ਉੱਪਰ ਆਏ ਹੋਏ ਪਤੰਗੇ ਦੇ ਸਰੀਰ ਨੂੰ ਸਾੜ ਕੇ ਸੁਆਹ ਕਰ ਦਿੰਦਾ ਹੈ। ਦੂਸਰੀ ਗੱਲ, ਅਲ ਚਲ ਆਵਤ ਹੈ ਕਮਲ ਪੈ ਸਨੇਹ ਕਰ। ਅਲ ਦਾ ਅਰਥ ਹੈ ਭੌਰਾ। ਪਾਣੀ ਵਿੱਚ ਕਮਲ ਦਾ ਫੁੱਲ ਖਿੜਦਾ ਹੈ, ਉਸ ਕਮਲ ਦੇ ਫੁੱਲ ਦੇ ਨਾਲ ਭੌਰਾ ਅਤਿਅੰਤ ਪ੍ਰੇਮ ਕਰਦਾ ਹੈ ਔਰ ਆਪਣੀ ਪ੍ਰੇਮ ਦੀ ਰੀਤ ਦਾ ਬੱਝਾ ਹੋਇਆ ਭੌਰਾ ਕਮਲ ਦੇ ਫੁੱਲ ਉੱਪਰ ਆ ਕੇ ਬੈਠਦਾ ਹੈ। ਪਰ ਹੁੰਦਾ ਕੀ ਹੈ, ਕਮਲ ਸੰਪਟ ਬਾਂਧ ਪ੍ਰਾਣ ਪ੍ਰਹਾਰ ਹੈ। ਕਮਲ ਦਾ ਫੁੱਲ ਆਪਣੀਆਂ ਪੰਖੜੀਆਂ ਵਿੱਚ ਬੰਨ੍ਹ ਕੇ ਉਸ ਭੌਰੇ ਦੇ ਪ੍ਰਾਣ ਨਾਸ ਕਰ ਦਿੰਦਾ ਹੈ। ਜਿੱਥੇ ਕਮਲ ਦਾ ਫੁੱਲ ਪਾਣੀ ਵਿੱਚ ਪੈਦਾ ਹੁੰਦਾ ਹੈ, ਪਾਣੀ ਤੋਂ ਬਿਨਾਂ ਮੁਰਝਾਉਂਦਾ ਹੈ, ਉੱਥੇ ਕਮਲ ਦੇ ਫੁੱਲ ਦੇ ਖਿੜਨ ਦਾ ਸੂਰਜ ਦੇ ਨਾਲ ਵੀ ਗਹਿਰਾ ਸੰਬੰਧ ਹੈ। ਸੂਰਜ ਚੜ੍ਹਨ ਤੋਂ ਕਮਲ ਦਾ ਫੁੱਲ ਖਿੜਦਾ ਹੈ, ਪਰ ਜਿਉਂ ਜਿਉਂ ਸੂਰਜ ਅਸਤ ਹੁੰਦਾ ਹੈ ਤਿਉਂ ਤਿਉਂ ਕਮਲ ਬੰਦ ਹੁੰਦਾ ਜਾਂਦਾ ਹੈ ਅਤੇ ਰਾਤ ਵੇਲੇ ਸੰਪੂਰਨ ਤੌਰ 'ਤੇ ਬੰਦ ਹੋ ਕੇ ਕੇਵਲ ਇੱਕ ਡੋਡੀ ਜਿਹੀ ਦੀ ਸ਼ਕਲ ਅਖਤਿਆਰ ਕਰ ਲੈਂਦਾ ਹੈ। ਸੂਰਜ ਚੜ੍ਹੇ ਤੋਂ ਕਮਲ ਦਾ ਫੁੱਲ ਖਿੜਿਆ, ਭੌਰਾ ਉਸ ਕਮਲ ਦੇ ਫੁੱਲ ਉੱਪਰ ਆਣ ਬੈਠਾ, ਪਰ ਉਸ ਦੀ ਸੁਗੰਧੀ ਮਾਣਦਿਆਂ ਉਸ ਦੇ ਰਸ ਨੂੰ ਚੂਸਦਿਆਂ ਚੂਸਦਿਆਂ ਆਪਣੀ ਪ੍ਰੀਤ ਦੇ ਰਸ ਵਿੱਚ ਭੌਰਾ ਇੰਨਾ ਕੁ ਜ਼ਿਆਦਾ ਨਿਮਗਨ ਹੋ ਗਿਆ ਕਿ ਉਸ ਨੂੰ ਆਲੇ ਦੁਆਲੇ ਦਾ ਕੋਈ ਖਿਆਲ ਨਾ ਰਿਹਾ। ਸ਼ਾਮਾਂ ਪੈਣ ਤੋਂ, ਸੂਰਜ ਢਲਣ ਤੋਂ ਕਮਲ ਦਾ ਫੁੱਲ ਬੰਦ ਹੁੰਦਾ ਜਾਂਦਾ ਹੈ, ਪਰ ਭੌਰੇ ਨੂੰ ਇਸ ਦੀ ਖਬਰ ਨਹੀਂ। ਉਹ ਤਾਂ ਆਪਣੀ ਪ੍ਰੀਤ ਰਸ ਵਿੱਚ ਮਗਨ ਹੈ। ਰਾਤ ਪੈਂਦੀ ਹੈ, ਕਮਲ ਦਾ ਫੁੱਲ ਪੂਰਨ ਤੌਰ 'ਤੇ ਬੰਦ ਹੋ ਜਾਂਦਾ ਹੈ। ਆਲੇ ਦੁਆਲੇ ਤੋਂ ਬੇਖਬਰ ਭੌਰਾ ਉਸ ਦੇ ਵਿੱਚ ਘੁੱਟਿਆ ਜਾਂਦਾ ਅਤੇ ਸਾਹ ਘੁੱਟਣ ਨਾਲ ਉਸ ਦੀ ਮੌਤ ਹੋ ਜਾਂਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਆਲ ਚਲ ਆਵਤ ਹੈ ਕਮਲ ਪੈ ਸਨੇਹ ਕਰ। ਭੌਰਾ ਕਮਲ ਦੇ ਫੁੱਲ ਉੱਪਰ ਬੜਾ ਪ੍ਰੇਮ ਕਰਕੇ, ਬੜੀ ਪ੍ਰਤੀਤ ਕਰਕੇ ਚੱਲ ਕੇ ਆਉਂਦਾ ਹੈ, ਪਰ ਕਮਲ ਸੰਪਟ ਬਾਂਧ ਪ੍ਰਾਣ ਪ੍ਰਹਾਰ ਹੈ। ਕਮਲ ਦਾ ਫੁੱਲ ਆਪਣੀਆਂ ਪੰਖੜੀਆਂ ਦੇ ਵਿੱਚ ਬੰਨ੍ਹ ਕੇ ਉਸ ਦੇ ਪ੍ਰਾਣਾਂ ਨੂੰ ਖਤਮ ਕਰ ਦਿੰਦਾ, ਨਾਸ ਕਰ ਦਿੰਦਾ ਹੈ। ਤੀਸਰੀ ਪੰਕਤੀ ਭਾਈ ਗੁਰਦਾਸ ਜੀ ਨੇ ਫਰਮਾਈ, ਮਨ ਬਚ ਕਰਾਮ ਜਲ ਮੀਨ ਲਿਵਲੀਨ ਗਤ। ਮਨ ਕਰਕੇ, ਬਚਨਾ ਕਰਕੇ, ਸਰੀਰ ਕਰਕੇ, ਭਾਵ ਹਰ ਤਰ੍ਹਾਂ ਹਰ ਲਹਿਜੇ ਦੇ ਨਾਲ ਮੱਛੀ ਜੋ ਹੈ ਉਹ ਪਾਣੀ ਦੇ ਵਿੱਚ ਲਿਵਲੀਨ ਰਹਿੰਦੀ ਹੈ। ਇਹੀ ਉਸ ਮੱਛੀ ਦੇ ਜੀਵਨ ਦੀ ਗਤੀ ਹੈ, ਉਹਦੀ ਚਾਲ ਹੈ। ਉਹਦੀ ਪ੍ਰੀਤ ਪਾਣੀ ਦੇ ਨਾਲ ਹੈ, ਪਾਣੀ ਤੋਂ ਜੁਦਾ ਹੋ ਉਹ ਜਿਉਂਦੀ ਨਹੀਂ ਰਹਿ ਸਕਦੀ। ਪਾਣੀ ਨੂੰ ਹੀ ਆਪਣੇ ਜੀਵਨ ਦਾ ਆਧਾਰ ਮੰਨਿਆ ਹੈ। ਇਉਂ ਪਾਣੀ ਨਾਲ ਮੱਛੀ ਤਾਂ ਅਤਿਅੰਤ ਪ੍ਰੇਮ ਕਰਦੀ ਹੈ, ਪਰ ਪਾਣੀ ਦਾ ਸੁਭਾਅ ਐਸਾ ਕਿ ਬਿਸ਼ਰਤ ਰਾਖ ਨਾ ਸਕਤ ਗਹਿਡਾਰ ਹੈ। ਆਪਣੇ ਤੋਂ ਵਿਛੜਦੀ ਹੋਈ ਮੱਛੀ ਦੀ ਰੱਖਿਆ ਨਹੀਂ ਕਰ ਸਕਦਾ ਇਹ ਪਾਣੀ। ਜਦ ਕੋਈ ਮਾਹੀਗੀਰ ਆ ਕੇ ਜਾਲ ਪਾਉਂਦਾ ਜਾਂ ਕੁੰਡੀ ਪਾਉਂਦਾ ਹੈ, ਪਾਣੀ ਨਾਲੋਂ ਮੱਛੀ ਨੂੰ ਜ਼ਬਰਦਸਤੀ ਵਿਛੋੜਿਆ ਜਾਂਦਾ ਹੈ। ਆਪਣੇ ਨਾਲ ਅਤਿਅੰਤ ਪ੍ਰੇਮ ਕਰਨ ਵਾਲੀ ਮੱਛੀ ਨੂੰ ਪਾਣੀ ਬਚਾਉਂਦਾ ਨਹੀਂ, ਉਹਦੀ ਰੱਖਿਆ ਦਾ ਕੋਈ ਵਸੀਲਾ ਨਹੀਂ ਬਣਾਉਂਦਾ, ਗਹਿਡਾਰ ਹੈ। ਕਈ ਵਾਰ ਐਸੇ ਵੀ ਮੌਕੇ ਆਉਂਦੇ ਨੇ ਜਦੋਂ ਕਿ ਸਮੁੰਦਰ ਦੀਆਂ ਲਹਿਰਾਂ ਖੁਦ ਮੱਛੀਆਂ ਨੂੰ ਬਰੇਤੇ ਉੱਪਰ ਸੁੱਟ ਜਾਂਦੀਆਂ ਹਨ ਔਰ ਮੱਛੀਆਂ ਵਿਚਾਰੀਆਂ ਤੜਫ ਤੜਫ ਦਮ ਤੋੜ ਦਿੰਦੀਆਂ ਨੇ। ਅਤੇ ਚੌਥੀ ਪੰਕਤੀ ਵਿੱਚ ਭਾਈ ਸਾਹਿਬ ਦੀ ਸਿਧਾਂਤ ਕਹਿੰਦੇ ਨੇ ਕਿ ਦੇਖੋ, ਦੁੱਖਦਾਈ ਪ੍ਰੀਤ ਕੀ ਪ੍ਰਤੀਤ ਕੈ ਮਰੈ ਨਾ ਟਰੈ। ਇਹ ਤਿੰਨੇ ਜਿਹੜੇ ਜੀਵ ਹਨ, ਪਤੰਗਾ, ਭੌਰਾ, ਮੱਛੀ, ਇਹਨਾਂ ਦੀ ਪ੍ਰੀਤ ਦੁੱਖਦਾਈ ਹੈ, ਦੁੱਖ ਦੇਣ ਵਾਲੀ। ਪਤੰਗੇ ਨੂੰ ਜਿਉਂਦਿਆਂ ਸੜਨਾ ਪਿਆ, ਕਮਲ ਦੇ ਫੁੱਲ ਦੇ ਵਿੱਚ ਦਮ ਘੁੱਟ ਕੇ ਭੌਰੇ ਨੂੰ ਮਰਨਾ ਪਿਆ, ਮੱਛੀ ਪਾਣੀ ਵਿੱਚੋਂ ਪਕੜੀ ਗਈ ਪਰ ਪਾਣੀ ਨੇ ਰੱਖਿਆ ਨਾ ਕੀਤੀ। ਪ੍ਰੀਤ ਇਹਨਾਂ ਦੀ ਦੁੱਖਦਾਈ ਹੈ, ਪਰ ਇਹਨਾਂ ਨੂੰ ਆਪਣੀ ਦੁੱਖਦਾਈ ਪ੍ਰੀਤ ਉੱਪਰ ਇੰਨੀ ਪ੍ਰਤੀਤ ਹੈ, ਇੰਨਾ ਭਰੋਸਾ ਹੈ ਕਿ ਆਪਣੀ ਪ੍ਰੀਤ ਨਿਭਾਉਂਦਿਆਂ ਹੋਇਆਂ ਮਰ ਤਾਂ ਜਾਂਦੇ ਨੇ ਪਰ ਟਲਦੇ ਨਹੀਂ, ਆਪਣੇ ਪ੍ਰੀਤਮ ਵੱਲੋਂ ਔਰ ਆਪਣੀ ਪ੍ਰੀਤ ਵੱਲੋਂ ਮੂੰਹ ਨਹੀਂ ਮੋੜਦੇ। ਲੱਖਾਂ ਭੌਰਿਆਂ ਨੂੰ ਕਮਲ ਦੇ ਫੁੱਲ ਨੇ ਆਪਣੀਆਂ ਪੰਖੜੀਆਂ ਵਿੱਚ ਘੁੱਟ ਘੁੱਟ ਮਾਰ ਦਿੱਤਾ, ਪਰ ਭੌਰਿਆਂ ਨੇ ਆਪਣੇ ਮਨ ਅੰਦਰ ਕਦਾ ਬੇਮੁਖਤਾਈ ਨਾ ਲਿਆਂਦੀ ਕਿ ਅਸੀਂ ਤਾਂ ਪ੍ਰੇਮ ਨਾਲ ਚੱਲ ਕੇ ਜਾਂਦੇ ਹਾਂ, ਸਾਡੇ ਪ੍ਰਾਣਾਂ ਦਾ ਕਮਲ ਨਾਸ ਕਰ ਦਿੰਦਾ ਹੈ, ਇਸ ਲਈ ਅਸੀਂ ਇਹ ਪ੍ਰੀਤ ਛੱਡ ਦੇਣੀ ਹੈ। ਨਹੀਂ, ਇਹ ਬੇਮੁਖਤਾਈ ਆਪਣੇ ਮਨ ਵਿੱਚ ਭੌਰਿਆਂ ਨੇ ਨਾ ਲਿਆਂਦੀ। ਲੱਖਾਂ ਪਤੰਗੇ ਦੀਵੇ ਦੀ ਲਾਟ ਨੇ ਸਾੜ ਸੁਆਹ ਕਰ ਦਿੱਤੇ, ਪਰ ਪਤੰਗਿਆਂ ਮੀਟਿੰਗ ਕਰ ਇਹ ਮਤਾ ਨਹੀਂ ਪਕਾਇਆ ਕਿ ਦੀਵਾ ਸਾਨੂੰ ਉਲਟ ਸੁਭਾਅ ਧਾਰਨ ਕਰਕੇ ਮਿਲਦਾ, ਸਾਨੂੰ ਜਿਉਂਦਿਆਂ ਸਾੜ ਦਿੰਦਾ, ਸਾਡੇ ਪ੍ਰੇਮ ਦਾ ਮੁੱਲ ਕੋਈ ਨਹੀਂ ਪਾਉਂਦਾ, ਇਸ ਲਈ ਅਸੀਂ ਦੀਵੇ ਦਾ ਪ੍ਰੇਮ ਛੱਡ ਦੇਣਾ ਹੈ। ਮੱਛੀਆਂ ਪਾਣੀ ਵਿੱਚੋਂ ਲੱਖਾਂ ਕਰੋੜਿਆਂ ਪਕੜੀਆਂ ਗਈਆਂ, ਮਾਰੀਆਂ ਗਈਆਂ, ਪਰ ਪਾਣੀਆਂ ਨੇ ਸੋ ਮੱਛੀਆਂ ਨੇ ਪਾਣੀ ਦੇ ਇਸ ਪ੍ਰੇਮ ਨੂੰ ਆਪਣੇ ਹਿਰਦੇ ਵਿੱਚੋਂ ਤਿਆਗਿਆ ਨਹੀਂ। ਇਹ ਨਹੀਂ ਖਿਆਲ ਕੀਤਾ ਕਿ ਪਾਣੀ ਸਾਡੀ ਰੱਖਿਆ ਨਹੀਂ ਕਰਦਾ, ਸਾਡਾ ਬਚਾਅ ਨਹੀਂ ਕਰਦਾ, ਇਸ ਲਈ ਆਪਾਂ ਪਾਣੀ ਦੀ ਪ੍ਰੀਤ ਛੱਡ ਦੇਈਏ। ਭਾਈ ਸਾਹਿਬ ਜੀ ਕਹਿੰਦੇ ਨੇ ਇਹ ਟੇਢੀਆਂ ਜੂਨਾਂ ਵਾਲੇ ਤੁਛ ਜਿਹੇ ਜੀਵ ਆਪਣੇ ਪ੍ਰੇਮ ਦੀ ਪ੍ਰਤੀਤ ਉੱਪਰ ਆਪਣੀ ਜਾਨ ਤਾਂ ਨਿਸ਼ਾਵਰ ਕਰ ਦਿੰਦੇ ਨੇ, ਪਲਦੇ ਨੇ, ਮੂੰਹ ਨਹੀਂ ਮੋੜਦੇ। ਤੇ ਜਦ ਇਹ ਟੇਢੀਆਂ ਜੂਨਾਂ ਵਾਲੇ ਜੀਵ ਆਪਣੀ ਦੁੱਖ ਦੇਣ ਵਾਲੀ ਪ੍ਰੀਤੀ ਨਹੀਂ ਛੱਡਦੇ, ਨਹੀਂ ਮੂੰਹ ਮੋੜਦੇ, ਤਾਂ ਗੁਰਸਿੱਖ ਸੁੱਖ ਦਾ ਹੀ ਪ੍ਰੀਤ ਕਿਉਂ ਵਿਸਾਰ ਹੈ? ਗੁਰੂ ਕਾ ਸਿੱਖ ਗੁਰੂ ਕੀ ਸੁੱਖ ਦੇਣ ਵਾਲੀ ਪ੍ਰੀਤ ਕਿਉਂ ਅਤੇ ਕਿਵੇਂ ਛੱਡ ਸਕਦਾ? ਕਿਉਂ ਛੱਡੇ ਗੁਰੂ ਕੀ ਪ੍ਰੀਤ ਨੂੰ? ਗੁਰੂ ਕਾ ਸਿੱਖ ਕਿਵੇਂ ਤਿਆਗੇ ਗੁਰੂ ਕੀ ਪ੍ਰੀਤ ਨੂੰ, ਜਿਹੜੀ ਪ੍ਰੀਤ ਹਮੇਸ਼ਾ ਸੁੱਖ ਦੇਣ ਵਾਲੀ ਹੈ? ਗੁਰੂ ਕੀ ਪ੍ਰੀਤ ਵਿੱਚੋਂ ਦੁੱਖ ਨਹੀਂ ਬਲਕਿ ਲੋਕ ਪਰਲੋਕ ਦੇ ਸੁੱਖਾਂ ਦੀ ਦਾਤ ਪ੍ਰਾਪਤ ਹੁੰਦੀ ਹੈ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰਾਖੈ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਸ਼ਰਧਾ ਭਾਵਨਾ ਦੇ ਨਾਲ ਮਨ ਅੰਦਰ ਪ੍ਰੇਮ ਧਾਰਨ ਕਰਕੇ ਗੁਰੂ ਕਾ ਸਿੱਖ ਗੁਰੂ ਕੀ ਚਰਨ ਸ਼ਰਨ ਵਿੱਚ ਇੱਕ ਕਦਮ ਵੀ ਚੱਲ ਕੇ ਜਾਵੇ ਤਾਂ ਸਤਿਗੁਰੂ ਜੀ ਕਰੋੜਾਂ ਕਦਮ ਅੱਗੇ ਹੋ ਕੇ ਲੈਂਦੇ ਨੇ। ਭਾਵ ਸਿੱਖੀ ਨਿਭਾਉਣ ਦਾ ਸ਼ਰਧਾ ਭਰਿਆ ਵਿਸ਼ਵਾਸ ਭਰਿਆ ਖਿਆਲ ਗੁਰੂ ਕਾ ਸਿੱਖ ਆਪਣੇ ਮਨ ਵਿੱਚ ਰੱਖੇ ਤਾਂ ਸਤਿਗੁਰੂ ਜੀ ਕਰੋੜਾਂ ਗੁਣਾ ਵਧੀਕ ਬਖਸ਼ਿਸ਼ ਕਰਦਿਆਂ ਸਿੱਖ ਨੂੰ ਆਪਣੇ ਨਾਲ ਮਿਲਦੇ ਨੇ। ਪ੍ਰਤੱਖ ਵੀ ਆਪਾਂ ਇਤਿਹਾਸ ਵਿੱਚੋਂ ਜਾਣਦੇ ਹਾਂ। ਭਾਈ ਸਾਹਿਬ, ਭਾਈ ਲਹਿਣਾ ਜੀ, ਭਾਈ ਜੋਧ ਜੀ ਖਡੂਰ ਨਿਵਾਸੀ ਤੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਮਹਿਮਾ ਸਰਵਣ ਕਰ, ਮਨ ਵਿੱਚ ਸ਼ਰਧਾ ਭਾਵਨਾ ਧਾਰਨ ਕਰ, ਜਦੋਂ ਸਤਿਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਦਾਰਿਆਂ ਵਾਸਤੇ ਕਰਤਾਰਪੁਰ ਵਿਖੇ ਆਏ ਸਨ ਤਾਂ ਸਤਿਗੁਰੂ ਨਾਨਕ ਦੇਵ ਜੀ ਅੱਗੋਂ ਹੋ ਕੇ ਮਿਲੇ ਸਨ। ਪਤਾ ਸੀ ਕਿ ਸਾਡੀ ਜੋਤ ਦੇ ਮਾਲਕ ਬਣਨ ਵਾਲੇ ਆ ਰਹੇ ਨੇ। ਅੱਗੋਂ ਜਾ ਕੇ ਰਸਤੇ ਵਿੱਚ ਸਤਿਗੁਰੂ ਜੀ ਜਾ ਮਿਲੇ ਸਨ। ਪਹਿਲਾਂ ਗੁਰੂ ਕੇ ਦਰਸ਼ਨ ਕਦੇ ਨਹੀਂ ਸਨ ਹੋਏ, ਗੁਰੂ ਕੇ ਸਰੂਪ ਤੋਂ ਜਾਣੂ ਨਹੀਂ ਸੀ। ਭਾਈ ਲਹਿਣਾ ਜੀ ਪੁੱਛਿਆ ਸੀ ਕਿ ਪ੍ਰੇਮੀਆਂ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨੇ ਨੇ, ਕਿੱਥੇ ਮਿਲਣਗੇ? ਸੋ ਸਤਿਗੁਰੂ ਮਹਾਰਾਜ ਨੇ ਘੋੜੇ ਦੀ ਰਕਾਬ ਫੜ ਲਈ, ਕਹਿਣ ਲੱਗੇ ਆਓ ਤੁਹਾਨੂੰ ਲੈ ਚੱਲਦੇ ਹਾਂ। ਭਾਈ ਲਹਿਣਾ ਜੀ ਘੋੜੀ 'ਤੇ ਸਵਾਰ, ਸਤਿਗੁਰੂ ਨਾਨਕ ਦੇਵ ਜੀ ਵਾਗਾਂ ਫੜੀ ਘੋੜੀ ਨੂੰ ਲਈ ਜਾ ਰਹੇ ਨੇ। ਧਰਮਸ਼ਾਲਾ ਪਹੁੰਚ ਕੇ ਇਸ਼ਾਰਾ ਕਰ ਦਿੱਤਾ ਸੀ, ਆਓ ਦਰਖਤ ਨਾਲ ਘੋੜੀ ਬੰਨ੍ਹ ਦਿਓ ਅਤੇ ਅੰਦਰ ਜਾ ਕੇ ਦਰਸ਼ਨ ਕਰ ਲਓ। ਜਦ ਅੰਦਰ ਗਏ ਸਤਿਗੁਰੂ ਨਾਨਕ ਦੇਵ ਜੀ ਅੰਦਰ ਜਾ ਸੁਸ਼ੋਭਿਤ ਹੋਏ ਸਨ। ਦੇਖਿਆ ਇਹ ਤਾਂ ਉਹੀ ਹਨ ਜਿਹੜੇ ਕਿ ਮੇਰੇ ਘੋੜੀ ਦੀ ਰਕਾਬ ਫੜੀ ਆਏ ਨੇ। ਚਰਨਾਂ 'ਤੇ ਢਹਿ ਪਏ ਸੀ ਸਤਿਗੁਰੂ ਸੱਚੇ ਪਾਤਸ਼ਾਹ। ਅਣਜਾਣੇ ਵਿੱਚ ਬੜੀ ਭਾਰੀ ਬੇਅਦਬੀ ਹੋ ਗਈ। ਮੈਂ ਘੋੜੀ 'ਤੇ ਚੜ੍ਹ ਕੇ ਆਇਆ, ਤੁਸੀਂ ਪੈਦਲ ਤੁਰੇ ਆਏ, ਇੰਨੀ ਬੇਅਦਬੀ! ਮਹਾਰਾਜ ਮੈਨੂੰ ਪਤਾ ਨਹੀਂ ਸੀ, ਕਿਰਪਾ ਕਰੋ ਖਿਮਾ ਕਰ ਦਿਓ। ਸਤਿਗੁਰਾਂ ਪੁੱਛਿਆ ਸੀ ਨਾਮ ਕੀ ਹੈ, ਕਹਿਣ ਲੱਗੇ ਜੀ ਨਾਮ ਲਹਿਣਾ। ਮਹਾਰਾਜ ਨੇ ਮੁਸਕਰਾ ਕੇ ਬਚਨ ਕੀਤਾ, ਕੋਈ ਨਹੀਂ, ਤੁਸੀਂ ਲੈਣਾ ਅਤੇ ਅਸੀਂ ਦੇਣਾ। ਲੈਣੇਦਾਰ ਘੋੜੀਆਂ 'ਤੇ ਚੜ੍ਹ ਕੇ ਆਉਂਦੇ ਹੁੰਦੇ ਨੇ। ਕਹਿਣ ਤੋਂ ਭਾਵ ਕਿ ਪ੍ਰੇਮ ਸ਼ਰਧਾ ਨਾਲ ਭਾਈ ਲਹਿਣਾ ਜੀ ਗੁਰੂ ਕੀ ਸ਼ਰਨ ਵਿੱਚ ਆ ਰਹੇ ਸਨ। ਸਤਿਗੁਰਾਂ ਅੱਗੋਂ ਹੋ ਕੇ ਲਿਆ ਔਰ ਆਪਣੀ ਚਰਨ ਸ਼ਰਨ ਬਖਸ਼ਿਸ਼ ਕੀਤੀ। ਅੰਤਰੀਵ ਤੌਰ 'ਤੇ ਗੁਰੂ ਕਾ ਸਿੱਖ ਗੁਰੂ ਕੀ ਸਿੱਖੀ ਨਿਭਾਉਣ ਦੇ ਵਾਸਤੇ ਸਿੱਖੀ ਸਿਧਾਂਤ ਵੱਲੇ, ਸਿੱਖੀ ਸਿਦਕ ਵੱਲੇ ਇੱਕ ਕਦਮ ਵੀ ਪੁੱਟੇ, ਕਰੋੜਾਂ ਕਦਮ ਵਧੀਕ ਸਤਿਗੁਰੂ ਜੀ ਅੱਗੇ ਹੋ ਉਸ ਨੂੰ ਲੈਂਦੇ ਨੇ ਔਰ ਸਿੱਖੀ ਸਿਧਾਂਤਾਂ ਦੀ ਪਰਪੱਕਤਾ ਬਖਸ਼ਿਸ਼ ਕਰਦੇ ਨੇ। ਐਸਾ ਪ੍ਰੇਮ ਗੁਰੂ ਮਹਾਰਾਜ ਸਿੱਖ ਦੇ ਨਾਲ ਕਰਦੇ ਨੇ ਜਿਹੜਾ ਸਿੱਖ ਗੁਰੂ ਚਰਨਾਂ ਨਾਲ ਪ੍ਰੀਤੀ ਕਰਦਾ ਹੈ। ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਤਿਗੁਰੂ ਮਹਾਰਾਜ ਦੇ ਬਖਸ਼ਿਸ਼ ਕੀਤੇ ਨਾਮ ਮੰਤਰ ਨੂੰ ਕੋਈ ਇੱਕ ਵਾਰ ਸ਼ਰਧਾ ਭਾਵਨਾ ਨਾਲ ਯਾਦ ਕਰੇ, ਚੇਤੇ ਕਰੇ, ਸਤਿਗੁਰੂ ਦੀ ਯਾਦ ਹਿਰਦੇ ਵਿੱਚ ਵਸਾਵੇ। ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਸਤਿਗੁਰੂ ਜੀ ਹੇਤ ਨਾਲ, ਪ੍ਰੇਮ ਨਾਲ ਵਾਰ ਵਾਰ ਉਸ ਗੁਰਸਿੱਖ ਨੂੰ ਯਾਦ ਰੱਖਦੇ ਨੇ, ਚੇਤੇ ਰੱਖਦੇ ਨੇ। ਕੇਵਲ ਭਾਈ ਗੁਰਦਾਸ ਜੀ ਇਹ ਵਚਨ ਨਹੀਂ ਕਹਿੰਦੇ ਬਲਕਿ ਸਤਿਗੁਰੂ ਮਹਾਰਾਜ ਨੇ ਖੁਦ ਵੀ ਗੁਰਬਾਣੀ ਅੰਦਰ ਇਹ ਪਾਵਨ ਬਚਨ ਫੁਰਮਾਨ ਕੀਤੇ ਨੇ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ। ਸਤਿਗੁਰੂ ਜੀ ਸਿੱਖ ਦਾ ਲੋਕ ਪਰਲੋਕ ਸੰਵਾਰ ਦਿੰਦੇ ਨੇ ਅਤੇ ਸਤਿਗੁਰੂ ਮਹਾਰਾਜ ਆਪਣੇ ਸਿੱਖ ਨੂੰ ਆਪਣੀ ਜੀਵ ਆਤਮਾ ਵਿੱਚ, ਆਪਣੇ ਹਿਰਦੇ ਵਿੱਚ ਹਮੇਸ਼ਾ ਚੇਤੇ ਕਰਦੇ ਰਹਿੰਦੇ ਨੇ, ਯਾਦ ਕਰਦੇ ਰਹਿੰਦੇ ਨੇ। ਇੱਕ ਵਾਰ ਵੀ ਸ਼ਰਧਾ ਭਾਵਨਾ ਨਾਲ ਸਤਿਗੁਰਾਂ ਨੂੰ ਯਾਦ ਕਰਨ ਤੋਂ ਸਤਿਗੁਰੂ ਜੀ ਆਪਣੇ ਸਿੱਖ ਨੂੰ ਵਾਰ ਵਾਰ ਯਾਦ ਕਰਦੇ ਨੇ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ, ਪ੍ਰੇਮਾ ਭਗਤੀ ਦੇ ਸਹਿਤ ਮਨ ਅੰਦਰ ਭਾਵਨਾ ਰੱਖਦਿਆਂ ਹੋਇਆਂ ਕੌਡੀ ਦਾ ਕੋਈ ਹਿੱਸਾ ਵੀ, ਭਾਵ ਕੋਈ ਤੁਛ ਤੋਂ ਤੁਛ ਭੇਟਾ ਵੀ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਪਣ ਕਰੇ, ਭੇਟਾ ਕਰੇ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਸਤਿਗੁਰੂ ਜੀ ਕਰੋਨਾ ਗੁਣਾ ਵਧੇਕ ਪ੍ਰੇਮ ਜਤਾਉਂਦਿਆਂ ਹੋਇਆਂ ਉਸ ਗੁਰਸਿੱਖ ਨੂੰ ਸਾਰੇ ਖਜ਼ਾਨੇ ਦਾਨ ਵਜੋਂ ਹੀ ਦੇ ਦਿੰਦੇ ਨੇ। ਵਾਰਤਾ ਯਾਦ ਆਉਂਦੀ ਹੈ, ਜਹਾਂਗੀਰ ਬਾਦਸ਼ਾਹ ਦੇ ਨਾਲ ਮੀਰੀ ਪੀਰ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਮਿਲਾਪ ਹੋਇਆ। ਜਹਾਂਗੀਰ ਗੁਰ ਦਰਸ਼ਨ ਤੋਂ ਗੁਰ ਚਰਨਾਂ ਤੋਂ ਪ੍ਰਭਾਵਿਤ ਹੋਇਆ ਔਰ ਇੱਕ ਤਰ੍ਹਾਂ ਦੇ ਨਾਲ ਸੇਵਕ ਭਾਵ ਆਪਣੇ ਮਨ ਅੰਦਰ ਧਾਰਨ ਕਰ ਲਿਆ ਸੀ। ਵੇਖ ਕੇ ਚੰਦੂ ਵਰਗੇ ਅਹਿਲਕਾਰ ਔਰ ਹੋਰ ਗੁਰੂ ਘਰ ਦੇ ਈਰ ਖਾਲੂ ਜਿਹੜੇ ਸਨ ਸਰਬਲ ਗਏ ਸਨ ਅਤੇ ਉਹਨਾਂ ਨੇ ਜਹਾਂਗੀਰ ਦੇ ਮਨ ਅੰਦਰ ਸ਼ੰਕੇ ਪੈਦਾ ਕਰਨ ਦਾ ਯਤਨ ਕੀਤਾ ਸੀ ਕਿ ਕਿਸੇ ਤਰ੍ਹਾਂ ਜਹਾਂਗੀਰ ਦਾ ਗੁਰੂ ਹਰਗੋਬਿੰਦ ਜੀ ਨਾਲ ਵਿਗਾੜ ਪਵੇ ਅਤੇ ਪਿਤਾ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਵਾਂਗੂ ਇਹਨਾਂ ਦਾ ਵੀ ਸਰੀਰਕ ਨੁਕਸਾਨ ਕਰ ਸਕੀਏ। ਕੰਨ ਭਰੇ ਸਨ ਜਹਾਂਗੀਰ ਦੇ ਕਿ ਐ ਬਾਦਸ਼ਾਹ, ਗੁਰੂ ਹਰਗੋਬਿੰਦ ਜੀ ਫਕੀਰਾਂ ਦੀ ਗੱਦੀ ਦੇ ਮਾਲਕ ਨੇ ਅਤੇ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਕਹਾਉਂਦੇ ਨੇ। ਤੂੰ ਸਾਰੇ ਹਿੰਦੁਸਤਾਨ ਦਾ ਮਾਲਕ ਹੈ, ਰਜਵਾੜਾ ਸ਼ਾਹੀਆਂ ਸਾਰੇ ਰਾਜ ਭਾਗ ਤੇਰੇ ਅੱਗੇ ਝੁਕਦੇ ਨੇ, ਰਾਜੇ ਮਹਾਰਾਜੇ ਆ ਕੇ ਸਲਾਮਾਂ ਕਰਦੇ ਨੇ, ਹੁਕਮ ਚੱਲਦਾ, ਫੌਜਾਂ ਤਖਤਾਂ ਦਾ ਮਾਲਕ ਹੈ, ਤੈਨੂੰ ਤਾਂ ਕਿਸੇ ਨੇ ਕਦੇ ਸੱਚਾ ਪਾਤਸ਼ਾਹ ਨਹੀਂ ਕਿਹਾ ਅਤੇ ਇਹ ਫਕੀਰਾਂ ਦੀ ਗੱਦੀ ਦੇ ਮਾਲਕ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਕਹਾਉਂਦੇ ਨੇ, ਇਹ ਕਿਉਂ? ਸ਼ੰਕਾ ਆਇਆ ਸੀ ਜਹਾਂਗੀਰ ਦੇ ਮਨ ਵਿੱਚ ਔਰ ਸਤਿਗੁਰੂ ਮਹਾਰਾਜ ਤੋਂ ਪੁੱਛਿਆ ਸੀ। ਮਹਾਰਾਜ ਨੇ ਇੰਨਾ ਹੀ ਬਚਨ ਕਿਹਾ ਸੀ ਕਿ ਜਹਾਂਗੀਰ, ਅਸੀਂ ਕਿਸੇ ਨੂੰ ਨਹੀਂ ਕਹਿੰਦੇ ਕਿ ਸਾਨੂੰ ਸੱਚੇ ਪਾਤਸ਼ਾਹ ਕਹੋ, ਇਹ ਤਾਂ ਸਿੱਖਾਂ ਦੀ ਆਪਣੀ ਸ਼ਰਧਾ ਹੈ, ਆਪਣਾ ਪ੍ਰੇਮ ਹੈ। ਸ਼ੰਕਾ ਅਜੇ ਦੂਰ ਨਹੀਂ ਹੋਇਆ, ਹਜ਼ੂਰ ਸ਼ੰਕਾ ਨਿਵਰਤ ਕਰਨਾ ਚਾਹੁੰਦੇ ਨੇ। ਸ਼ਸਤਰ ਵਿੱਦਿਆ ਦੇ ਅਭਿਆਸ ਦਾ ਬਹਾਨਾ ਬਣਾ ਸ਼ਿਕਾਰ ਖੇਡਣ ਵਾਸਤੇ ਸਤਿਗੁਰੂ ਮਹਾਰਾਜ ਜਹਾਂਗੀਰ ਨੂੰ ਨਾਲ ਲੈ ਗਏ। ਜੰਗਲ ਦੇ ਵਿੱਚ ਕਈਆਂ ਜੀਵਾਂ ਨੂੰ ਸਤਿਗੁਰੂ ਜੀ ਨੇ ਆਪਣੇ ਸ਼ਸਤਰਾਂ ਦੇ ਨਾਲ ਇਸ ਸੰਸਾਰ ਤੋਂ ਮੁਕਤੀ ਦੀ ਦਾਤ ਬਖਸ਼ਿਸ਼ ਕੀਤੀ, ਪਾਰ ਉਤਾਰਾ ਕੀਤਾ। ਦੁਪਹਿਰ ਦਾ ਸਮਾਂ, ਜੰਗਲ ਵਿੱਚ ਆਰਾਮ ਕਰਨ ਵਾਸਤੇ ਟਿਕੇ ਨੇ ਇੱਕ ਪਾਸੇ ਦੁਨੀਆਂ ਦਾ ਬਾਦਸ਼ਾਹ, ਦੂਸਰੇ ਪਾਸੇ ਦੀਨ ਦੁਨੀ ਦਾ ਪਾਤਸ਼ਾਹ। ਸੇਵਾਦਾਰਾਂ ਨੇ ਤੰਬੂ ਲਗਾਏ ਨੇ ਦੋਹਾਂ ਹੀ, ਸੋ ਸਤਿਗੁਰੂ ਮਹਾਰਾਜ ਦੇ ਤੰਬੂ ਅੱਗੇ ਵੀ, ਜਹਾਂਗੀਰ ਦੇ ਤੰਬੂ ਅੱਗੇ ਵੀ ਆਪੋ ਆਪਣੇ ਸੇਵਾਦਾਰ ਪਹਿਰਾਦਾਰ ਖਲੋਤੇ ਹੋਏ ਨੇ। ਗਰੀਬ ਕਾਹੀ ਇਸ ਇਲਾਕੇ ਵਿੱਚ ਵਸਣ ਵਾਲਾ, ਪਤਾ ਲੱਗਾ ਕਿ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਆਏ ਹੋਏ ਨੇ। ਮਨ ਅੰਦਰ ਇਹ ਖਿਆਲ ਜਾਗਿਆ ਕਿ ਮੈਂ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਾਂ, ਪਰ ਨਾਲ ਹੀ ਖਿਆਲ ਆਇਆ, ਸਿਆਣਾ ਸੀ, ਸੂਝਵਾਨ ਸੀ, ਬਚਨ ਹੈ ਮਹਾਂਪੁਰਖਾਂ ਦਾ ਕਿ ਇਸ ਸੰਸਾਰ ਦੇ ਅੰਦਰ ਸੰਤ ਗੁਰੂ ਨ੍ਰਿਪ ਜੋਤਸ਼ੀ ਅਵਰ ਵੈਦ ਢਿੱਗ ਜਾਏ, ਜਿਗਤ ਪਾਨ ਨਾ ਜਾਈਏ, ਫਲ ਦੀਏ ਫਲ ਪਾਏ। ਵੈਦ ਗੁਰੂ ਨ੍ਰਿਪ ਜੋਤਸ਼ੀ ਅਵਰ ਸੰਤ ਢਿੱਗ ਜਾਏ, ਵੈਦ ਕੋਲ, ਗੁਰੂ ਕੋਲ, ਰਾਜੇ ਕੋਲ, ਜੋਤਸ਼ੀ ਕੋਲ ਔਰ ਸੰਤ ਕੋਲ, ਇਹਨਾਂ ਕੋਲ ਜੇ ਜਾਣਾ ਹੋਵੇ ਤਾਂ ਰਿਕਤ ਪਾਨ ਨਾ ਜਾਈਏ, ਖਾਲੀ ਹੱਥ ਨਹੀਂ ਜਾਣਾ ਚਾਹੀਦਾ, ਫਲ ਦੀਏ ਫਲ ਪਾਏ। ਕੁਝ ਭੇਟਾ ਕੀਤਿਆਂ ਫਲ ਪ੍ਰਾਪਤ ਹੁੰਦਾ ਹੈ, ਕੁਝ ਦਿੱਤਿਆਂ ਕੁਝ ਮਿਲਦਾ ਹੈ। ਗਰੀਬ ਕਾਹੀ ਸੋਚਦਾ ਮੈਂ ਕੀ ਲੈ ਕੇ ਜਾਵਾਂ। ਸੋ ਸਾਧ ਸੰਗਤ ਜੀ, ਘਾਹ ਖੋਤਿਆ, ਘਾਹ ਨੂੰ ਬਾਜ਼ਾਰ ਵਿੱਚ ਵੇਚਿਆ ਇੱਕ ਟਕਾ, ਭਾਵ ਦੋ ਪੈਸੇ ਦਾ ਸਿੱਕਾ ਪ੍ਰਾਪਤ ਹੋਇਆ। ਇਸੇ ਦੋ ਪੈਸੇ ਦੇ ਸਿੱਕੇ ਨਾਲ ਹੀ ਰਾਤ ਦੇ ਗੁਜ਼ਾਰੇ ਜੋਗੀ ਰਸਤ ਖਰੀਦ ਕੇ ਘਰੇ ਲਿਜਾਣੀ ਸੀ ਔਰ ਰਾਤ ਦੇ ਰੋਟੀ ਪਾਣੀ ਦਾ ਆਹਰ ਕਰਨਾ ਸੀ, ਪਰ ਉਹੀ ਟਕਾ ਸਤਿਗੁਰੂ ਮਹਾਰਾਜ ਦੀ ਭੇਟਾ ਲੈ ਤੁਰਿਆ। ਪਹਿਲਾਂ ਦਰਸ਼ਨ ਨਹੀਂ ਹੋਏ, ਜਾਣ ਪਛਾਣ ਨਹੀਂ। ਸੋ ਤੁਰਦਾ ਤੁਰਦਾ ਪਹੁੰਚਿਆ ਜਹਾਂਗੀਰ ਦੇ ਤੰਬੂ ਪਾਸ, ਜਾ ਕੇ ਪੁੱਛਿਆ ਪਹਿਰੇਦਾਰ ਕੋਲ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ। ਜਹਾਂਗੀਰ ਦੇ ਸੇਵਕ ਨੇ ਜਹਾਂਗੀਰ ਦੇ ਤੰਬੂ ਵੱਲ ਇਸ਼ਾਰਾ ਕੀਤਾ ਔਰ ਅੰਦਰ ਜਾਣ ਦੀ ਇਜਾਜ਼ਤ ਦੇ ਦਿੱਤੀ। ਪਹੁੰਚਿਆ, ਅੰਦਰ ਜਾ ਕੇ ਟਕਾ ਅੱਗੇ ਰੱਖਿਆ, ਮੱਥਾ ਟੇਕਿਆ। ਜਹਾਂਗੀਰ ਕਹਿਣ ਲੱਗਾ, ਪ੍ਰੇਮੀਆ ਕੀ ਚਾਹੁੰਦਾ? ਕਹਿੰਦਾ ਜੀ, ਮੁਕਤੀ ਦੀ ਦਾਤ ਬਖਸ਼ਿਸ਼ ਕਰੋ, ਸੰਸਾਰ ਤੋਂ ਪਾਰ ਉਤਾਰਾ ਹੋ ਜਾਵੇ, ਇਹ ਦਾਤ ਬਖਸ਼ੋ। ਜਹਾਂਗੀਰ ਕਹਿਣ ਲੱਗਾ, ਕੋਈ ਧਨ ਦੌਲਤ ਦੀਆਂ ਥੈਲੀਆਂ ਮੰਗ ਲੈ, ਕਿਸੇ ਪਿੰਡ ਦਾ ਰਾਜ ਭਾਗ ਮੰਗ ਲੈ, ਚੌਧਰ ਮੰਗ ਲੈ, ਦੇ ਦਿਆਂਗਾ। ਕਹਿਣ ਲੱਗਾ, ਨਹੀਂ ਸੱਚੇ ਪਾਤਸ਼ਾਹ, ਮੈਨੂੰ ਕੇਵਲ ਮੁਕਤੀ ਚਾਹੀਦੀ ਹੈ, ਪਾਰ ਉਤਾਰਾ ਚਾਹੀਦਾ, ਹੋਰ ਕੁਝ ਨਹੀਂ। ਕਹਿਣਾ ਪਿਆ ਜਹਾਂਗੀਰ ਨੂੰ ਕਿ ਐ ਸਿੱਖਾ, ਐ ਗਰੀਬ ਕਾਹੀ, ਜਿਹਦੇ ਕੋਲੋਂ ਤੂੰ ਇਹ ਦਾਤ ਮੰਗ ਰਿਹਾ ਉਹ ਵਿਅਕਤੀ ਮੈਂ ਨਹੀਂ, ਉਹ ਤਾਂ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਦੂਸਰੇ ਤੰਬੂ ਵਿੱਚ ਹਨ। ਜਦ ਪਤਾ ਲੱਗਾ, ਭੁੱਲ ਦਾ ਅਹਿਸਾਸ ਹੋਇਆ, ਬੇਖੌਫ ਹੋ, ਹਿੰਦੁਸਤਾਨ ਦੇ ਬਾਦਸ਼ਾਹ ਦਾ ਡਰ ਨਾ ਮੰਨਦਿਆਂ ਹੋਇਆਂ ਗਰੀਬ ਕਾਹੀ ਨੇ ਆਪਣਾ ਟਕਾ ਬਾਦਸ਼ਾਹ ਦੇ ਅੱਗੋਂ ਚੁੱਕ ਲਿਆ। ਕਹਿਣ ਲੱਗਾ, ਮੇਰੀ ਇਹ ਮਿਹਨਤ ਦੀ ਕੀਤੀ ਕਮਾਈ ਦੁਨਿਆਵੀ ਬਾਦਸ਼ਾਹ ਦੇ ਅੱਗੇ ਨਹੀਂ, ਬਲਕਿ ਦੀਨ ਦੁਨੀ ਦੇ ਪਾਤਸ਼ਾਹ ਅੱਗੇ ਹੀ ਭੇਟ ਹੋ ਸਕਦੀ ਹੈ। ਚੁੱਕ ਕੇ ਟਕਾ ਚੱਲ ਪਿਆ ਸੀ, ਪੁੱਛਦਾ ਪੁਛਾਉਂਦਾ ਛੇਵੇਂ ਪਾਤਸ਼ਾਹ ਜੀ ਦੇ ਤੰਬੂ ਤੱਕ ਆ ਪਹੁੰਚਿਆ। ਜਹਾਂਗੀਰ ਵੀ ਪਿੱਛੇ ਆਇਆ ਕਿ ਦੇਖੀਏ ਸਤਿਗੁਰੂ ਜੀ ਇਸ ਨੂੰ ਕੀ ਜਵਾਬ ਦਿੰਦੇ ਨੇ। ਪਹਿਰਾਦਾਰ ਕੋਲ ਆਗਿਆ ਲੈ, ਜਦ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਪਹੁੰਚਿਆ ਕਾਹੀ, ਟਕਾ ਅੱਗੇ ਰੱਖ। ਆਜਜ਼ੀ ਦੇ ਨਾਲ ਬੇਨਤੀ ਕੀਤੀ, ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੋ, ਜਨਮ ਮਰਨ ਦੇ ਗੇੜ ਕੱਟ ਦਿਓ, 84 ਦੇ ਗੇੜ ਤੋਂ ਬਚਾ ਕੇ ਸਤਿਗੁਰੂ ਗਰੀਬ ਨਿਵਾਜ ਮੁਕਤੀ ਦਾ ਦਾਨ ਬਖਸ਼ਿਸ਼ ਕਰੋ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰਕੀਨੀ ਕਿਰਪਾ ਹਰ ਨਾਮ ਦੀਓ, ਜਿਸ ਦੇਖ ਚਰਨ ਅਗੰਨ ਹਰਿਓ। ਸਿਰ ਉੱਪਰ ਮਿਹਰ ਭਰਿਆ, ਬਖਸ਼ਿਸ਼ ਭਰਿਆ ਹੱਥ ਰੱਖਿਆ, ਬਚਨ ਕੀਤਾ ਸਿੱਖਾਂ ਨਿਹਾਲ ਹੋਇਓ, ਤੇਰਾ ਜਨਮ ਮਰਨ ਵੀ ਕੱਟਿਆ, ਮੁਕਤੀ ਵੀ ਦਿੱਤੀ, ਤੇਰੀ ਗਰੀਬੀ ਵੀ ਕੱਟੀ। ਜਹਾਂਗੀਰ ਵੀ ਅੰਦਰ ਆ ਦਾਖਲ ਹੋਇਆ, ਮਹਾਰਾਜ ਮੁਕਤੀ ਇੰਨੀ ਸਸਤੀ? ਜਿਸ ਮੁਕਤੀ ਨੂੰ ਪ੍ਰਾਪਤ ਕਰਨ ਵਾਸਤੇ ਹਜ਼ਾਰਾਂ ਵਰਾਂ ਸੋ ਰਿਸ਼ੀਆਂ ਮੁਨੀਆਂ ਨੇ ਸਮਾਧੀਆਂ ਲਾਈਆਂ, ਤਪੱਸਿਆ ਕੀਤੀਆਂ, ਜਿਸ ਮੁਕਤੀ ਨੂੰ ਪ੍ਰਾਪਤ ਕਰਨ ਲਈ ਸਾਡੇ ਮੁਸਲਮਾਨ ਧਰਮ ਅੰਦਰ ਵੀ ਸੋ ਕਰੋੜਾਂ ਕਰੋੜਾਂ ਤਪੱਸਿਆ ਲਿਖੀਆਂ ਹੋਈਆਂ ਨੇ, ਉਹ ਮੁਕਤੀ ਤੁਸੀਂ ਇੰਨੀ ਸਸਤੀ ਲਾ ਦਿੱਤੀ ਇੱਕ ਟਕੇ ਦੇ ਬਦਲੇ? ਸਤਿਗੁਰਾਂ ਕਿਹਾ, ਜਹਾਂਗੀਰ ਮੁਕਤੀ ਟਕੇ ਬਦਲੇ ਨਹੀਂ। ਦੇਖ ਜਦ ਭੁਲੇਖੇ ਬਸ ਤੇਰੇ ਕੋਲ ਪਹੁੰਚਿਆ, ਟਕਾ ਤੇਰੇ ਅੱਗੇ ਰੱਖ ਮੱਥਾ ਟੇਕਿਆ ਸੀ, ਪਰ ਜਦ ਅਸਲੀਅਤ ਦਾ ਪਤਾ ਲੱਗਿਆ, ਇਹਨੇ ਤੇਰਾ ਭੈ ਨਹੀਂ ਮੰਨਿਆ, ਤੇਰਾ ਖੌਫ ਨਹੀਂ ਮੰਨਿਆ, ਟਕਾ ਉੱਥੋਂ ਚੁੱਕ ਕੇ ਤੁਰ ਪਿਆ। ਕਿੰਨੀ ਭਾਵਨਾ ਹੈ ਇਸ ਦੇ ਮਨ ਅੰਦਰ! ਇਸੇ ਟਕੇ ਨਾਲ ਹੀ ਘਰ ਦੇ ਵਿੱਚ ਰਾਤ ਦੇ ਗੁਜ਼ਾਰੇ ਜੋਗਾ ਅੰਨ ਪਾਣੀ ਲੈ ਕੇ ਜਾਣਾ ਸੀ, ਪਰ ਇਹੀ ਟਕਾ ਇੱਥੇ ਆ ਇਸਨੇ ਭੇਟ ਕਰ ਦਿੱਤਾ, ਇਹ ਇਸ ਦੀ ਭਾਵਨਾ ਹੈ, ਸ਼ਰਧਾ ਹੈ। ਸੋ ਮੁਕਤੀ ਇੱਕ ਟਕੇ ਬਦਲੇ ਨਹੀਂ, ਬਲਕਿ ਇਸ ਦੀ ਸ਼ਰਧਾ ਔਰ ਭਾਵਨਾ ਦੇ ਬਦਲੇ ਹੈ। ਕਹਿਣਾ ਪਿਆ ਸੀ ਜਹਾਂਗੀਰ ਨੂੰ, ਮਹਾਰਾਜ ਵਾਕਈ ਆਪ ਜੀ ਸੱਚੇ ਪਾਤਸ਼ਾਹ ਹੋ, ਮੰਨਣਾ ਪਿਆ ਸੀ। ਕਹਿਣ ਤੋਂ ਭਾਵ ਕਿ ਇੱਕ ਟਕਾ ਹੀ ਪ੍ਰੇਮ ਭਗਤੀ ਦੇ ਸਹਿਤ ਗਰੀਬ ਕਾਹੀ ਨੇ ਭੇਟਾ ਕੀਤਾ, ਸਤਿਗੁਰਾਂ ਨੇ ਲੋਕ ਪ੍ਰਲੋਕ ਦੋਨੋਂ ਸਵਾਰ ਦਿੱਤੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ, ਤਾਂ ਹੀ ਗੁਰ ਸਰਬ ਨਿਦਾਨ ਦਾਨ ਦੇਤ ਹੈ। ਪ੍ਰੇਮਾ ਭਗਤੀ ਦੇ ਸਹਿਤ ਤੁਸ਼ ਤੋਂ ਤੁਸ਼ ਭਾਵਨਾ ਵੀ, ਤੁਸ਼ ਤੋਂ ਤੁਸ਼ ਭੇਟਾ ਵੀ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਕੋਈ ਰੱਖੇ, ਗੁਰੂ ਮਹਾਰਾਜ ਸਾਰੇ ਖਜ਼ਾਨੇ ਦਾਨ ਵਜੋਂ ਬਖਸ਼ਿਸ਼ ਕਰ ਦਿੰਦੇ ਨੇ। ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ। ਸਤਿਗੁਰੂ ਜੀ ਦਇਆ ਦੇ ਸਮੁੰਦਰ ਹਨ, ਮਹਿਮਾ ਬੁੱਧੀ ਦੀ ਪਹੁੰਚ ਤੋਂ ਪਰੇ ਹੈ, ਸਦਾ ਹੀ ਨਮਸਕਾਰ ਐਸੇ ਬੇਅੰਤ ਰੂਪ ਸਤਿਗੁਰਾਂ ਨੂੰ। ਕਿੰਨੀ ਸੁੱਖ ਦੇਣ ਵਾਲੀ ਪ੍ਰੀਤ ਹੈ ਸਤਿਗੁਰਾਂ ਦੀ! ਗੁਰਸਿੱਖ ਸੁਖਦਾਈ ਪ੍ਰੀਤ ਕਿਉਂ ਵਿਸਾਰ ਹੈ? ਗੁਰੂ ਕੀ ਸੁੱਖ ਦੇਣ ਵਾਲੀ ਪ੍ਰੀਤ ਗੁਰੂ ਕਾ ਸਿੱਖ ਕਿਉਂ ਭੁਲਾਵੇ? ਗੁਰੂ ਹੀ ਉਚਾਰੈ ਰੀਤ, ਗੁਰੂ ਕੀ ਸੋ ਧਾਰੈ ਪ੍ਰੀਤ। ਗੁਰੂ ਕਾ ਸਿੱਖ ਗੁਰੂ ਕੀ ਹੀ ਪ੍ਰੀਤ ਆਪਣੇ ਹਿਰਦੇ ਅੰਦਰ ਧਾਰਨ ਕਰੇ, ਗੁਰੂ ਗੁਰੂ ਕਾ ਜਾਪ ਜਪਣਾ ਆਪਣੇ ਜੀਵਨ ਦੀ ਰੀਤੀ ਬਣਾਵੇ। ਇਹ ਦੋ ਨਿਸ਼ਾਨੀਆਂ ਗੁਰੂ ਕੇ ਸਿੱਖ ਦੇ ਜੀਵਨ ਦੀਆਂ ਹਨ। 10 ਨਿਸ਼ਾਨੀਆਂ ਅੱਗੇ ਹੋਰ ਹਨ, ਜਿਨ੍ਹਾਂ ਦੇ ਆਉਣ ਵਾਲੇ ਦੀਵਾਨਾਂ ਦੇ ਸੰਤਾਂ ਨਾਲ ਵਿਚਾਰ ਕਰਾਂਗੇ। ਸਮੇਂ ਦੀ ਇੱਥੇ ਸਮਾਪਤੀ ਹੈ। ਭੁੱਲਾਂ ਚੁੱਕਾਂ ਦੇ ਖੇਮਾ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ, ਰੋਜ਼ਾਨਾ ਦੇ ਦੀਵਾਨਾ ਅੰਦਰ ਯਤਨ ਕਰਾਂਗਾ ਕਿ ਇਹੀ ਜੋ ਵਿਚਾਰ ਹੈ ਇਹ ਸੰਗਤਾਂ ਦੀ ਭੇਟਾ ਕੀਤੀ ਜਾਵੇ। ਨਾਲ ਦੀ ਨਾਲ ਆਪਾਂ ਇਹ ਵਿਚਾਰ ਵੀ ਜ਼ਰੂਰ ਬਰ ਜ਼ਰੂਰ ਕਰਨੀ ਹੈ ਕਿ ਇਹ ਜਿਹੜੇ ਗੁਰਸਿੱਖੀ ਦੇ ਸਿਧਾਂਤ ਨੇ ਸਾਡੇ ਮਨਾਂ ਅੰਦਰ ਕਿੰਨਾ ਕੁ ਇਹਨਾਂ ਦਾ ਵਾਸਾ ਹੈ, ਜਾਂ ਕਿੰਨੀ ਕੁ ਸਾਡੇ ਦਿਲਾਂ ਅੰਦਰ ਕਮਜ਼ੋਰੀ ਹੈ। ਅਤੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਵੀ ਕਰਨੀ, ਸਤਿਗੁਰੂ ਮਹਾਰਾਜ ਕਿਰਪਾ ਕਰਕੇ ਸਾਡੀਆਂ ਕਮਜ਼ੋਰੀਆਂ ਘਾਟਾਂ ਨੂੰ ਦੂਰ ਕਰ, ਗੁਰਸਿੱਖੀ ਦੇ ਮਹਾਨ ਸਿਧਾਂਤ ਜੋ ਹੈ ਸਾਡੇ ਹਿਰਦੇ ਅੰਦਰ ਪ੍ਰਕਾਸ਼ਮਾਨ ਕਰੋ। ਸਤਿਗੁਰੂ ਸਮੂਹ ਸੰਗਤਾਂ 'ਤੇ ਮਿਹਰ ਭਰਿਆ ਹੱਥ ਰੱਖਣ, ਭੁੱਲਾਂ ਚੁੱਕਾਂ ਦੇ ਖੇਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।